ਹਰੇ ਗੁਰੂ ਸਾਹਿਬ ਜੀ
ਸਤਨਾਮ
ਵਾਹੇ ਗੁਰੂ ਸਾਹਿਬ ਜੀ ਦੁਏਰਾ ਸੁਨ ਪੰਡਤ ਬਿਨ ਸਤਿਗੁਰੂ ਮਾਰਗ ਹੱਥ ਨਾਏ
ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਪੰਡਤ ਨੂੰ ਕਹਿ ਰਹੇ ਨੇ ਪੰਡਤ ਨਾਮ ਪਹਿਲਾ ਨਾਮ ਪੰਡਤ ਆਖਦੇ ਨੇ ਸੰਸਕ੍ਰਿਤ ਜ਼ੁਬਾਨ ਅੰਦਰ ਵਿਦਵਾਨ ਨੂੰ ਤੇ ਜੇ ਹੁਣ ਆਪਾਂ ਇਹ ਗੱਲ ਦਾ ਨਿਰਣਾ ਲੈ ਲਈਏ ਨਾ ਵੀ ਗੁਰੂ ਨਾਨਕ ਦੇਵ ਮਹਾਰਾਜ ਸਾਰਿਆਂ ਨੂੰ ਉਪਦੇਸ਼ ਹੀ ਦਿੰਦੇ ਆ ਪਰ ਕਿਸੇ ਨੂੰ ਆਪਣੇ ਵੀ ਦੁੱਖ ਦੱਸਣ ਦਾ ਆਪਣੇ ਦਿਲ ਦੀ ਗੱਲ ਕਹਿਣ ਦਾ ਕੋਈ ਸਮਾਂ ਹੀ ਨਹੀਂ ਦਿੰਦੇ ਇਹ ਗੱਲ ਨਹੀਂ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 1430 ਪੰਨਾ ਜੇ ਆਪਾਂ ਸਿਧਾਂਤ ਮੁਤਾਬਕ ਪੜ੍ਹਨਾ ਕਰੀਏ ਨਾ ਵਿਚਾਰ ਕੇ ਪੜ੍ਹਨਾ ਕਰੀਏ ਫਿਰ ਸਤਿਗੁਰ ਕਦੇ ਕਦੇ ਪੰਡਿਤ ਨੂੰ ਪੁੱਛਦੇ ਆ ਕਹੋ ਪੰਡਿਤ ਸੁੱਚਾ ਕਵਣ ਥਾਉ ਕੱਲਾ ਕਿਸੇ ਨੂੰ ਇਹ ਨਹੀਂ ਕਿਸੇ ਵਿਦਿਆਵਾਨਾਂ ਨੂੰ ਆਖਿਆ ਵੀ ਮੇਰੀ ਗੱਲ ਸੁਣੋ ਸਤਿਗੁਰਾਂ ਨੇ ਕਿਤੇ ਕਿਤੇ ਪੰਡਿਤ ਨੂੰ ਵੀ ਹੱਕ ਦਿੱਤਾ ਕਿ ਜੇ ਤੇਰੇ ਅੰਦਰ ਕੋਈ ਗਿਆਨ ਦੀ ਬਾਤ ਹੈ ਤਾਂ ਸਾਨੂੰ ਦੱਸ ਕੱਲਾ ਇਹ ਨਹੀਂ ਕਿ ਅਸੀਂ ਤੇਰੇ ਉੱਤੇ ਆਪਣੇ ਫੈਸਲੇ ਠੋਸਣੇ ਆ ਤੈਨੂੰ ਵੀ ਹੱਕ ਹੈ ਕਹੋ ਪੰਡਿਤ ਸੁੱਚਾ ਕਵਣ ਥਾਂ ਇਸ ਧਰਤੀ ਉੱਤੇ ਜੇ ਕੋਈ ਥਾਂ ਸੁੱਚਾ ਹੈ ਤਾਂ ਸਾਨੂੰ ਦੱਸ ਸ਼ਾਇਦ ਸਾਡੀਆਂ ਨਜ਼ਰਾਂ ਵਿੱਚ ਨਾ ਹੋਵੇ ਹੈ ਤੇ ਨਿਮਰਤਾ ਹੈ ਗੁਰੂ ਨਾਨਕ ਤੋਂ ਕੀ ਲੁਕਿਆ ਪਰ ਕੋਈ ਦੁਨੀਆਂ ਦਾ ਫਿਲਾਸਫਰ ਇਹ ਨਾ ਆਖੇ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਫੈਸਲੇ ਠੋਕਦਾ ਰਿਹਾ ਦੁਨੀਆਂ ਉੱਤੇ ਕਿਸੇ ਨੂੰ ਬੋਲਣ ਦਾ ਸਮਾਂ ਹੀ ਨਹੀਂ ਦਿੱਤਾ ਤੇ ਤੀਜੀ ਪਾਤਸ਼ਾਹੀ ਦੇ ਵੇਲੇ ਆਏ ਤੇ ਫਿਰ ਸਤਿਗੁਰਾਂ ਆਖਿਆ ਸੁਣ ਪੰਡਿਤ ਕਰਮਾਕਾਰੀ ਕਿਤੇ ਸਤਿਗੁਰਾਂ ਨੇ ਵਿਦਿਆ ਦੇ ਬਿਮਾਨੀ ਨੂੰ ਆਖਿਆ ਕੁਝ ਸਾਨੂੰ ਦੱਸ ਤੇ ਕਿਤੇ ਵਿਦਿਆ ਦੇ ਬਿਮਾਨੀ ਨੂੰ ਆਖਿਆ ਜੇ ਦੱਸਣ ਜੋਗਾ ਨਹੀਂ ਤੇ ਫਿਰ ਸੁਣਨਾ ਕਰ ਆਖੋ ਸਤਨਾਮ ਸ੍ਰੀ
ਵਾਹਿਗੁਰੂ
ਕਵੀ ਰਾਜ ਭਾਈ ਸੰਤੋਖ ਸਿੰਘ ਜਿਹੜੇ ਬਚਨ ਲਿਖੇ ਨੇ ਗੁਰਬਾਣੀ ਦੀ ਰੋਸ਼ਨੀ ਅੰਦਰ ਲਿਖੇ ਨੇ ਸੁਣ ਪੰਡਿਤ ਐ ਵਿਦਿਆ ਦੇ ਧਨੀ ਪੰਡਿਤ ਜੀ ਮਹਾਰਾਜ ਸੁਣਨਾ ਕਰੋ ਹੁਣ ਉਪਦੇਸ਼ ਬਿਨ ਸਤਿਗੁਰ ਸੱਚੇ ਗੁਰੂ ਦੇ ਪ੍ਰਾਪਤੀ ਤੋਂ ਬਣਾ ਕਦੇ ਮਨੁੱਖ ਨੂੰ ਪਰਮਾਰਥ ਦਾ ਮਾਰਗ ਜਿਹੜਾ ਹਾਸਲ ਨਹੀਂ ਹੋਇਆ ਜਿਹੜੇ ਜਿਹੜੇ ਵੀ ਪਰਮਾਰਥ ਦੇ ਮਾਰਗ ਤੇ ਤੁਰੇ ਨੇ ਉਨ੍ਹਾਂ ਨੇ ਸੱਚੇ ਗੁਰੂ ਦੇ ਚਰਨਾਂ ਨਾਲ ਜੁੜਨਾ ਕੀਤਾ ਤੇ ਸੱਚੇ ਗੁਰੂ ਨੇ ਇਨ੍ਹਾਂ ਉੱਤੇ ਫਿਰ ਨਦਰ ਅਨਾਇਤ ਕੀਤੀ ਹੈ ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ ਜਿਹੜੇ ਜੀਵਾਂ ਨੇ ਗੁਰੂ ਦੀ ਸੱਚੀ ਮਤ ਨੂੰ ਧਾਰਨ ਕੀਤਾ ਨਾ ਉਹ ਗੁਰਮਤ ਦੀ ਗੁਰਤੀ ਵਿਚ ਰੱਤੇ ਗਏ ਤੇ ਉਹ ਫਿਰ ਇਕ ਨਾ ਇਕ ਦਿਨ ਗੁਰੂ ਦੇ ਵਿਚ ਸਮਾ ਗਏ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪੰਡਿਤ ਨੂੰ ਸਮਝਾ ਰਹੇ ਨੇ ਜੇ ਪਰਮਾਰਥ ਦੇ ਮਾਰਗ ਦਾ ਰਾਹੀ ਬਣਨਾ ਨਾ ਤੇ ਸੱਚੇ ਗੁਰੂ ਦੇ ਉਪਦੇਸ਼ ਤੋਂ ਬਿਨਾਂ ਇਹ ਜਿਹੜਾ ਸਫ਼ਰ ਤੈਅ ਕਰਨਾ ਤੇ ਬੜੇ ਦੂਰ ਦੀ ਗੱਲ ਰਹੀ ਇਸ ਰਸਤੇ ਦੀ ਸੋਝੀ ਵੀ ਨਹੀਂ ਆਉਂਦੀ
ਬਿਨ ਤਾਰੀ ਤਾਰੋ ਭਿਰਿਓ ਖੁੱਲੇ ਨਾ ਕਰੇ ਉਪਾਏ
ਬਿਨ ਤਾਰੀ ਤਾਰੋ ਨਾ ਏ ਜਿੰਦੇ ਦਾ ਕਹਿਣ ਲੱਗੇ ਪੰਡਿਤ ਜੀ ਜਿੰਦਰਾ ਜਿਹੜਾ ਕਦੇ ਕੁੰਜੀ ਤੋਂ ਬਿਨਾਂ ਨਹੀਂ ਖੁੱਲਦਾ ਲੋ ਗੁਰਮੁਖੋ ਇੱਥੇ ਹੁਣ ਇੱਕ ਸ਼ੰਕਾ ਪੈਦਾ ਹੋ ਗਿਆ ਵੀ ਅਨੇਕਾਂ ਚੋਰ ਜਿਹੜੇ ਨੇ ਉਹ ਤਾਰ ਦੇ ਨਾਲ ਜਿੰਦਰਾ ਖੋਲ ਹੀ ਲੈਂਦੇ ਆ ਨਾ ਖੁੱਲੇਗਾ ਦੋ ਥੌੜੇ ਮਾਰਨਗੇ ਤੋੜ ਕੇ ਪਰਾਂ ਕਰਨਗੇ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਥੇ ਲੋਹੇ ਦੇ ਜਿੰਦਰੇ ਦੀ ਸਾਡੇ ਘਰ ਨੂੰ ਵੱਜੇ ਜਿੰਦਰੇ ਦੀ ਗੱਲ ਨਹੀਂ ਕਰ ਰਹੇ ਇਹ ਗੱਲ ਚੱਲ ਰਹੀ ਹੈ ਜਿਹੜਾ ਸਾਡੀ ਸਰੀਰ ਰੂਪੀ ਕੋਠੀ ਨੂੰ ਅਗਿਆਨਤਾ ਦਾ ਜਿੰਦਰਾ ਵੱਜਿਆ ਤੇ ਕੁੰਜੀ ਕਿਹੜੀ ਲੱਗੇਗੀ ਕੁੰਜੀ ਲੱਗੇਗੀ ਸੰਤਨ ਹੱਥ ਰਾਖੀ ਕੁੰਜੀ ਜਿਹੜੀ ਰੱਬ ਦੇ ਪਿਆਰਿਆਂ ਕੋਲ ਨਾਮ ਦੀ ਕੁੰਜੀ ਉਹਦੇ ਨਾਲ ਖੁੱਲਣਾ ਜਿਹੜਾ ਅਗਿਆਨਤਾ ਦਾ ਜਿੰਦਰਾ ਲੱਗਾ ਨਾ ਇਹ ਜਿੰਨੇ ਮਰਜ਼ੀ ਯਤਨ ਕਰ ਲੈ ਜਿੰਨੀ ਦੇਰ ਤੱਕ ਕੋਈ ਜੁਗਤੀ ਦੀ ਕੁੰਜੀ ਨਹੀਂ ਲੱਗਦੀ ਜੁਗਤੀ ਮਹਾਂਪੁਰਸ਼ਾਂ ਕੋਲ ਹੁੰਦੀ ਹੈ ਓਨੀ ਦੇਰ ਤੱਕ ਅਗਿਆਨਤਾ ਦਾ ਜਿਹੜਾ ਜਿੰਦਰਾ ਉਹ ਖੁੱਲਦਾ ਨਹੀਂ ਇਤਿਹਾਸ ਦੇ ਅੰਦਰ ਧਾਰਨਾ ਹੈ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਮ ਬਾਣੀ ਦੇ ਖਜ਼ਾਨੇ ਨੇ ਤੇ ਭਾਈ ਗੁਰਦਾਸ ਦੀਆਂ ਵਾਰਾਂ ਜਿਹੜੀਆਂ ਨੇ ਉਹ ਕੁੰਜੀ ਦੀ ਨਿਆਈ ਨੇ ਸੱਚ ਆ ਬਿਲਕੁਲ ਕੁੰਜੀ ਤੋਂ ਬਿਨਾਂ ਜਿੰਦਰਾ ਨਹੀਂ ਖੁੱਲਦਾ ਜਿੰਦਰਾ ਖੁੱਲੇ ਨਾ ਅੰਦਰ ਪਏ ਪਦਾਰਥਾਂ ਦੀ ਸੋਝੀ ਨਹੀਂ ਆਉਂਦੀ ਕੋਈ ਕਿੰਨਾ ਮਰਜ਼ੀ ਯਤਨ ਕਰ ਲਵੇ, ਜਿੰਨੀ ਦੇਰ ਤੱਕ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਨਹੀਂ ਪੜਦਾ, ਉਨੀ ਦੇਰ ਤੱਕ ਉਹਨੂੰ ਗੁਰਬਾਣੀ ਦੇ ਜਿਹੜੇ ਉਕਤੀਆਂ ਨੇ, ਗੁਰਬਾਣੀ ਦੀਆਂ ਜੁਗਤੀਆਂ ਨੇ, ਗੁਰਬਾਣੀ ਅੰਦਰ ਜੋ ਲੁਪਤੀਆਂ ਨੇ, ਰਹੱਸ ਨੇ ਜਿਹੜੇ, ਉਹ ਉਹਨੂੰ ਨਜ਼ਰ ਨਹੀਂ ਆਉਣਗੇ। ਕੀ ਖਾਸੀਅਤ ਹੈ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ, ਜੋ ਪੜਨ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਰਹੱਸ ਖੁੱਲ ਜਾਂਦਾ, ਜਿਹੜਾ ਜੰਦਰਾ ਹੈ ਉਸ ਜੰਦਰੇ ਦੇ ਜਿਹੜੀ ਕੁੰਜੀ ਜਦੋਂ ਲੱਗੇਗੀ ਫੇਰ ਉਹ ਖੁੱਲੇਗਾ, ਦੂਜੀ ਕੁੰਜੀ ਨਾਲ ਵੀ ਨਹੀਂ ਖੁੱਲਦਾ। ਕਿਤੇ ਕੋਈ ਹੋਰ ਆਖੇ ਮੈਂ ਹੋਰ ਗ੍ਰੰਥ ਪੜ੍ਹ ਕੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਖੋਲ ਲਵਾਂ, ਨਹੀਂ ਖੁੱਲੇਗਾ। ਜੰਦਰੇ ਦੇ ਅੰਦਰ ਜਿਹੋ ਜਿਹਾ ਉਸ ਜੰਦਰਾ ਬਣਾਉਣ ਵਾਲੇ ਨੇ ਕੱਟ ਪਾਏ ਨੇ ਨਾ, ਉਹੋ ਜੇ ਸੇਮ ਟੂ ਸੇਮ ਕੱਟ ਕੁੰਜੀ ਵਿੱਚ ਹੋਣਗੇ, ਕੁੰਜੀ ਦੇ ਵੇਖਿਆ ਨਾ ਆਪਾਂ ਮੁਝ ਕੱਟ ਪਏ, ਦੰਦੇ ਪਏ ਹੁੰਦੇ ਆ, ਸੇਮ ਟੂ ਸੇਮ ਉਹ ਜੇ ਕੱਟ ਪਏ ਨੇ ਤਾਂ ਕਿਤੇ ਉਹ ਅੰਦਰ ਜਾ ਕੇ ਉਹਨਾਂ ਦਾ ਮੇਲ ਮਿਲਦਾ ਤੇ ਝੱਟ ਜੰਦਰਾ ਖੁੱਲ ਜਾਂਦਾ। ਜਿਹੜਾ ਸਿਧਾਂਤ ਗੁਰਬਾਣੀ ਦਾ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਵੀ ਉਹੋ ਸਿਧਾਂਤ ਆ। ਤਾਂ ਕਰਕੇ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਪੜਨ ਦੇ ਨਾਲ ਗੁਰਬਾਣੀ ਦੀਆਂ ਅਨੇਕਾਂ ਕੁੰਡੀਆਂ ਖੁੱਲਦੀਆਂ ਨੇ। ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਪਰਮਾਰਥ ਦੀ ਗੱਲ ਕਰ ਰਹੇ ਨੇ, ਪੰਡਿਤ ਜੀ ਮਹਾਰਾਜ ਇਹਨਾਂ ਜਿਹੜੇ ਗ੍ਰੰਥਾਂ ਦੇ ਨਾਲ ਊਠ ਲੱਦੇ ਜੇ ਨਾ, ਇਹਨਾਂ ਗ੍ਰੰਥਾਂ ਦੇ ਨਾਲ ਪਰਮਾਰਥ ਦੇ ਘਰ ਦਾ ਜੰਦਰਾ ਨਹੀਂ ਖੁੱਲਣਾ। ਉਹ ਤੇ ਜਿਹੜੀ ਯੁਗਤੀ ਹੈ ਕਿਸੇ ਮਹਾਂਪੁਰਸ਼ ਦੇ ਕੋਲੋਂ ਪ੍ਰਾਪਤ ਹੋਣੀ, ਜਿੰਨੇ ਮਰਜ਼ੀ ਯਤਨ ਕਰ ਲੈ, ਕੁੰਜੀ ਤੋਂ ਬਿਨਾਂ ਜੰਦਰਾ ਨਹੀਂ ਖੁੱਲਣਾ। ਭਾਵ ਗੁਰੂ ਤੋਂ ਬਿਨਾਂ ਜਿਹੜਾ, ਗੁਰੂ ਤੋਂ ਬਿਨਾਂ ਕਦੇ ਗਿਆਨ ਜਿਹੜਾ ਉਹ ਪ੍ਰਾਪਤ ਨਹੀਂ ਹੋ ਸਕਦਾ।
ਪੂਰਨ ਪੁੰਜ ਪੁੰਨ ਜਬ ਹੋਏ,
ਜਦੋਂ ਕਿਸੇ ਬੰਦੇ ਦੇ ਪੂਰਬਲੇ ਭਾਗ ਹੋਣ ਤਾਂ ਕਰਕੇ,
ਮਿਲੇ ਗੁਰੂ ਉਪਦੇਸ਼ ਸੋਏ,
ਤਾਂ ਕਰਕੇ ਮਨੁੱਖ ਨੂੰ ਗੁਰੂ ਮਿਲਦਾ ਤੇ ਤਾਂ ਗੁਰੂ ਦਾ ਉਪਦੇਸ਼ ਜਿਹੜਾ ਮਨੁੱਖ ਨੂੰ ਮਿਲਦਾ। ਅੱਜ ਉਹ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਰੋਜ਼ ਜੁੜ ਕੇ ਬਹਿੰਦੇ ਨਾ ਭੌਰੇ ਦੀ ਤਰ੍ਹਾਂ, ਮਤਾ ਭੁਲੇਖਾ ਖਾ ਜਾਣਾ ਕਿ ਇਸ ਜਨਮ ਵਿੱਚ ਮੈਂ ਬੜੇ ਚੰਗੇ ਕਰਮ ਕੀਤੇ ਨੇ ਤਾਂ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਆ, ਪੂਰਬ ਜਨਮ ਪਰਚੂਨ ਕਮਾਏ, ਪਿਛਲੇ ਜਨਮ ਵਿੱਚ ਕੋਈ ਨਿੱਕੇ ਨਿੱਕੇ ਚੰਗੇ ਕੰਮ ਕੀਤੇ ਸਨ, ਕਿਸੇ ਆਉਂਦੇ ਜਾਂਦੇ ਸਾਧੂ ਦਰਸ਼ਨ ਕੀਤੇ ਹੋਣਗੇ, ਕਿਤੇ ਸਤ ਸੰਗਤ ਹੁੰਦੀ ਹੋਵੇਗੀ ਤੇ ਲਾਗਿਓਂ ਦੀ ਲੰਘੇ ਹੋਵਾਂਗੇ। ਉਹ ਪਿਛਲੇ ਜਨਮ ਵਿੱਚ ਨਿੱਕੇ ਨਿੱਕੇ ਕਰਮ ਕਮਾਏ ਸਨ ਤੇ ਇਧਰ ਸਭ ਤੇ ਵੱਡਾ ਸਤਿਗੁਰੂ ਨਾਨਕ ਮੇਰਾ ਗੁਰੂ ਹੈ, ਵੱਡਾ ਵੱਡੇ ਗੁਰੂ ਨੇ ਕਿਰਪਾ ਕੀਤੀ ਹੈ, ਮੇਰੇ ਨਿੱਕੇ ਨਿੱਕੇ ਕਰਮਾਂ ਨੂੰ ਫਲ ਵੱਡੇ ਲਾ ਦਿੱਤੇ, ਜਿਹਦੇ ਕਰਕੇ ਅੱਜ ਮੈਂ ਵੱਡਾ ਬਣ ਕੇ ਬੈਠਾ, ਵੱਡੇ ਭਾਗਾਂ ਵਾਲਾ ਬਣ ਕੇ ਬੈਠਾ। ਤੇ ਕਹਿਣ ਲੱਗੇ, ਜਦੋਂ ਕਿਸੇ ਜੀਵ ਨੇ ਪੂਰਵਲੇ ਜਨਮ ਵਿੱਚ ਬੜੇ ਧਨੀ ਕਰਮ ਕੀਤੇ ਹੁੰਦੇ ਨੇ, ਫਿਰ ਉਹਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਪੂਰੇ ਗੁਰੂ ਦਾ ਫਿਰ ਉਪਦੇਸ਼ ਸੁਣ ਕੇ ਮੰਨਣ ਤੇ ਕਮਾਉਣ ਦੀ ਜਿਹੜੀ ਯੁਗਤੀ ਆਉਂਦੀ ਹੈ।
ਸਾਰ ਅਸਾਰ ਲਖਾ ਵੈ ਜਮੈ,
ਜਦੋਂ ਪੂਰਾ ਗੁਰੂ ਫਿਰ ਸਾਰ ਤੇ ਸਾਰ, ਸਤ ਤੇ ਸਤ ਦਾ ਨਿਰਣਾ ਕਰਵਾ ਦਿੰਦਾ ਹੈ,
ਗ੍ਰਹਿਣ ਤਿਆਗਿਓ ਜਾਣੈ ਤਵੈ,
ਕਿਹੜੀ ਚੀਜ਼ ਦਾ ਤਿਆਗ ਕਰਨਾ ਤੇ ਕਿਹੜੀ ਚੀਜ਼ ਨੂੰ ਗ੍ਰਹਿਣ ਕਰਨਾ, ਇਸ ਗੱਲ ਦੀ ਸੋਝੀ ਫੇਰ ਆਉਂਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਦੋਵੇਂ ਗੱਲਾਂ ਸਾਨੂੰ ਆਪਣੀ ਬਾਣੀ ਚ ਦੱਸੀਆਂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਜਦੋਂ ਪੜੋਗੇ ਬੜੀ ਵਿਲੱਖਣਤਾ ਹੈ। ਪਹਿਲੇ ਦੋ ਰਾਗ, ਸ੍ਰੀ ਰਾਗ ਤੇ ਮਾਝ ਰਾਗ ਦਾ ਤੁਸੀਂ ਖਿਆਲ ਛੱਡ ਦੋ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜਿਹੜੀ ਹੈ ਗੌੜੀ ਰਾਗ ਤੋਂ ਸ਼ੁਰੂ ਹੁੰਦੀ ਹੈ। ਇਹ ਖਾਸੀਅਤ ਕੀ ਹੈ, ਗੌੜੀ ਰਾਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੌਵੇਂ ਪਾਤਸ਼ਾਹ ਨੇ ਨੌ ਹੀ ਸ਼ਬਦ ਸਤਿਗੁਰਾਂ ਦਰਜ ਕੀਤੇ, ਨਾ ਸਾਤਿਆ ਤੇ ਨਾ ਦਾਸਿਆ, ਨੌਵੇਂ ਪਾਤਸ਼ਾਹ ਦੇ ਨੌ ਸ਼ਬਦ ਸਤਿਗੁਰਾਂ ਵਿਦਮਾਨ ਕੀਤੇ ਨੇ। ਪਰ ਪਹਿਲੀ ਗੱਲ ਸਤਿਗੁਰਾਂ ਇਹ ਆਖੀ ਹੈ, ਗੌੜੀ ਮਹੱਲਾ ਨਾਵਾਂ, ਸਾਧੂ ਮਨ ਕਾ ਮਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਿਨ ਸਪਾਗੋ। ਇਹ ਪੂਰੇ ਗੁਰੂ ਦੀ ਵਡਿਆਈ ਆਪਣੇ ਸਿੱਖ ਨੂੰ ਅਲਰਟ ਕਰ ਦਿੱਤਾ ਕਿਹੜੀ ਚੀਜ਼ ਦਾ ਤਿਆਗ ਕਰਨਾ। ਸਾਧੋ, ਰੱਬ ਦੇ ਨਾਲ ਪ੍ਰੇਮ ਕਰਨ ਵਾਲਿਓ, ਪਹਿਲਾਂ ਮਨ ਦਾ ਮਾਣ ਖਤਮ ਕਰੋ, ਕਿਉਂਕਿ ਮਾਣ ਮੁਨੀ ਮਨ ਵਰਗਲੇ ਮਾਣ ਸਭੈ ਕੋ ਖਾਏ। ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ 57 ਸਲੋਕਾਂ ਵਿੱਚ ਲਾਸ਼ ਤੇ ਆ ਕੇ ਆਖਦੇ, ਹੁਣ ਸਿੱਖਾ ਗ੍ਰਹਿਣ ਕੀ ਕਰਨਾ।
ਰਾਮ ਨਾਮ ਉਰ ਮੈਂ ਗਹਿਓ,
जाकै सम नहीं कोए। राम दा नाम जिहड़ा है इत्थे टपला नहीं खा जाना कि त्रेते दे राम दा नाम जपदे रहो। राम वो जिहड़ा कण कण विच रमिया होया, घट घट मैं हर जू बस। परमात्मा दे नाम नू ग्रहण करना करो। ते नाल दी नाले इशारा भी कीता है रब दा नाम तां ग्रहण होना है जे पहला मन दा मान त्याग होवे। पूरे गुरु दी वड्याई अपने सिख नू इस गल दी लखता करवा दिंदा, त्यागना त्यागन नीका काम क्रोध लोभ मोह त्यागना। इस सतगुरां ने दृढ़ता करवाई। धन गुरु नानक देव महाराज जी पंडित नू कह रहे ने जदों पूरा गुरु धारण कर लवे कोई जीव, फिर पूरे गुरु दी जिम्मेवारी अपने सिख नू बदियां वाले पासियों रोक देना ते नेकियां दे राह ते चलन वास्ते हमेशा वास्ते बल दम बख्शिश देंदे हन।
मिटै परम चित शांति पाए।
पूरे गुरु दा उपदेश सुन के जिहड़ा मन दे अंदर भरम है ओ खत्म हो जांदा है, जिहड़ी शांति ओ मनुख नू मिल जांदी है। हुण जे आपां आखीए ना वी असीं एसी कमरे विच रहिंदे आ, ठंडे खाने खाने आ, ते जे कोई ए आखे भी रोज ठंडी बीयर पी दी ते मेरा कलेजा ठंडा ठार हो जाए, मारे कह लगे नहीं होना। चंदन चंद ना सरद रुत, सियाल दा महीना होवे पोह दा महीना ज्यादा ठंड पैंदी है, ते तुर आपां उत्थे जाइए जिस इलाके विच सब तों वध ठंड पैंदी है, जिथे नेरी बर्फ ही जमदी है, ते उस ठंडे इलाके विच ठंडा महीना होवे पोह दा, ते फिर मनुख नू बाहर कढ के रात नू चौदवी पन जिहड़ा पूर्णमासी दा चंद्रमा चढ़िया होवे, कोई चंद्रमा दीआं किरणां ठंडियां ने, ते उस बंदे नू बाहर लम्मिया पा दईए बर्फ दीआं सिलियां जिथे जमियां होण, ते फिर आखीए भी शायद चजे चंद्रमा दीआं किरणां भी घट ठंडियां ने, चलो इहदे उत्ते हुण चंदन लप दईए, चंदन ठंडा, क्योंकि सप जिहड़ा चंदन दे दुआले तां ही ते लपेटा मारदा। चंदन चंद ना सरद रुत, इन्ना उपराला कर लईए कि मनुख सियाल दे महीने विच ठंडी थां ते चंद्रमा दीआं किरणां दी रोशनी विच सारे बदन दे उत्ते चंदन लपेट के लम्मा पिया होवे, ते कहिण लगे मूल ना मिटगी काम जिहड़ी अंदर काम कहीए तपशी है ना विशे विकारां दी, उह खत्म नहीं हुंदी। किवें होवेगी? शीतल थीवै नानका जपंदड़ो हर नाम। ठंडा अठार मन तां ही होवेगा जब परमात्मा दा नाम जपेगा। गुरु अर्जन देव महाराज ने मारू राग दी वार जिहड़ी पंजवें पातशाह दी उच कथन कीता, मेरा मन ठंडा कदों हुंदा है? गुरु ने उपदेश दिता सलोक महला पंजवां डखणे। माणकू मोहे माओ डिन्ना धनी अपाहे, हयाओ महंजा ठंडड़ा मुखों सच अलाए। जदों मैं मुख तों सच्चे नाम नूं जपना करना मेरा मन जिहड़ा शांत हो जांदा। पूरा गुरु जो कृपा करके उपदेश देंदा उपदेश की बरकत नाल एक भरम नाश हो जांदा है, एक मनुख का मन जिहड़ा ठंडा ठार हो जांदा, शांति विच आ जांदा है।
अनेक कल्पना हृदय नसाए,
जिहड़ी मन दे अंदर अनेक फुरने पैदा हुंदे ने, कल्पनावां पैदा हुंदी ने, सब दीआं सब नाश हो जांदियां हन।
वैर बेक पर दृष्ट न धारै,
ते कहण लगे जे फिर रब दे प्यार दी कोई निशानी हो जांदी है, किसी मनुख नू वेख के कदे पखंड दे जाल च नहीं पैंदा, ते कदे ओ पखंडियां वल वेखना भी नहीं करदा, क्योंकि अंदर शब्द दा वसेबा हो गया, आत्मा दा ज्ञान हो गया, पता लग गया भी मैं शरीर दे मिट्टी इहदे नाल की जुड़ना, ते इस शरीर ने कई गुनाह कीते होणगे इहदे नाल की जुड़ना, ना ओ पखंड आप करदा ना फिर पखंड करन वालियां दा साथ दिंदा। जितना गुनाहगीर पखंड करन वाला है ते उन्ना ही ओहदी संगत विच बहन वाला, ओहदा साथ देण वाला, ओहदी वडियाई करन वाला ही बराबर दा दोषी मन्निया जांदा है।
अंतरमुखी बिरति को पालै,
फिर ओह गुरु दा सिख जिहड़ा है अंतरमुखी बिरति नूं पालना करदा है। वेखो दस दिशावां दा तां आपां नां लैंदे आ, जिहड़ा साडा मन आ दस दिशावां वल दौड़दा, ग्यारहवीं दिशा वल कदे असां ध्यान ही नहीं दित्ता जिहड़ी साडे ज़िहन अंदर वल जांदी है। ਉਹ ਭਾਗਾਂ ਵਾਲੇ ਗੁਰੂ ਕੇ ਸਿੱਖ ਨੇ ਜਿਨ੍ਹਾਂ ਦਾ ਗਿਆਰਵੀਂ ਦਿਸ਼ਾ ਵੱਲ ਧਿਆਨ ਜਾਂਦਾ। ਦਸ ਦਿਸ਼ਾ ਵੱਲ ਤੇ ਸਾਰਿਆਂ ਦਾ ਦੌੜਦਾ ਨਾ, ਜਿਹੜੀ ਗਿਆਰਵੀਂ ਦਿਸ਼ਾ ਜਿਹੜੀ ਅੰਦਰ ਨੂੰ ਲੈ ਕੇ ਜਾਂਦੀ ਉਸ ਪਾਸੇ ਗੁਰੂ ਦੀ ਕਿਰਪਾ ਸਦਕਾ ਹੀ ਮਨ ਜਿਹੜਾ ਦੌੜਦਾ, ਆਤਮਾ ਜਿਹੜੀ ਉਧਰ ਨੂੰ ਸਫ਼ਰ ਤਾਂ ਹੀ ਕਰਦੀ ਹੈ, ਖਿਆਲ ਦੇ ਅੰਦਰਲੇ ਪਾਸੇ ਤਾਂ ਹੀ ਆਉਂਦੇ ਨੇ ਜੇ ਪੂਰਾ ਗੁਰੂ ਕਿਰਪਾ ਕਰੇ।
ਸੁਣ ਪੰਡਿਤ ਓਰ ਲਿਓ ਵਿਚਾਰੀ,
ਪੰਡਿਤ ਜੀ ਹੁਣ ਆਪਣੇ ਹਿਰਦੇ ਵਿਚ ਇਸ ਗੱਲ ਦੀ ਵਿਚਾਰ ਕਰਕੇ ਵੇਖੋ।
ਜਬ ਲੋ ਮਨੈ ਵਿਸ਼ੇ ਵਿਕਾਰੇ,
ਤੇ ਹੁਣ ਕਹਿਣ ਲੱਗੇ ਜਿੰਨੀ ਦੇਰ ਤੱਕ ਮਨ ਦੇ ਅੰਦਰ ਵਿਸ਼ੇ ਵਿਕਾਰ ਜਾਂ ਵਿਸ਼ੇ ਵਿਕਾਰਾਂ ਵਾਲਾ ਮਾਦਾ ਬਰਕਰਾਰ ਹੈ,
ਵੈਰ ਪੇਕ ਤਬ ਲੋ ਤਬ ਕਾਚਾ,
ਬਾਹਰ ਜਿੰਨੇ ਮਰਜ਼ੀ ਦੁਨੀਆਂ ਨੂੰ ਭਰਮਾਉਣ ਵਾਸਤੇ ਪਖੰਡ ਕਰ ਲੈ, ਤੇ ਉਨੀ ਦੇਰ ਤੱਕ ਭਾਵੇਂ ਦੁਨੀਆਂ ਦੇ ਲੋਕ ਪਖੰਡ ਦੇ ਜਾਲ ਵਿਚ ਫਸ ਕੇ ਆਖਣ ਆਹਾ ਕਿਆ ਬਾਤ, ਬੜਾ ਰੱਬ ਦੇ ਨੇੜੇ ਲੱਗਦਾ, ਅੱਖਾਂ ਬੰਦ ਕੀਤੀਆਂ, ਸਿਰ ਝੁਲਦਾ, ਚੌਂਕੜਾ ਵੱਜਾ, ਹਵਾ ਚੱਲੇ, ਗਰਮੀ ਲੱਗੇ, ਮੱਖੀ ਬਹਿ, ਸਮਾਧੀ ਟੁੱਟਦੀ ਨਹੀਂ, ਦੁਨੀਆਂ ਦੇ ਲੋਕ ਕਰਮ ਕਾਂਡ ਵੇਖ ਕੇ ਜਾਲ ਵਿਚ ਫਸ ਜਾਣਗੇ। ਪਰ ਕਹਿਣ ਲੱਗੇ ਜਿਹੜਾ ਰੱਬ ਦੇ ਨਾਲ ਰਿਸ਼ਤਾ ਉਹ ਕੱਚੇ ਦਾ ਕੱਚਾ ਹੀ ਰਹਿਣਾ, ਤੇ ਗੁਰੂ ਦੀਆਂ ਨਜ਼ਰਾਂ ਵਿਚ ਦੁਨੀਆਂ ਦੇ ਲੋਕ ਭਾਵੇਂ ਨੂੰ ਆਖਣ ਪੱਕਾ ਸਿੱਖਿਆ ਪੱਕਾ ਸਾਧ ਆ, ਗੁਰੂ ਜਿਹੜਾ ਉਹ ਜਾਣਦਾ ਕਿ ਅੰਦਰੋਂ ਕੱਚਾ ਹੀ ਹੈ,
ਸੱਚ ਸੰਗ ਰੰਚਕ ਨੈ ਰਾਚਾ,
ਤੇ ਉਹ ਕਹਿਣ ਲੱਗੇ ਜਿੰਨੀ ਦੇਰ ਮਰਜ਼ੀ ਪਖੰਡ ਕਰੀ ਜੇ ਇੱਕ ਪਲ ਭਰ ਵੀ ਉਹਦਾ ਮਨ ਜਿਹੜਾ ਸੱਚੇ ਨਾਮ ਦੇ ਵਿਚ ਰਚਦਾ ਨਹੀਂ, ਮਨ ਜਿਹੜਾ ਪ੍ਰੇਮ ਵਿਚ ਭਿੱਜਦਾ ਨਹੀਂ ਹੈ,
ਸਹਿ ਸੀਤ ਜਮ ਡੰਡ ਵਿਸਾਲਾ,
ਤੇ ਹੁਣ ਕਹਿਣ ਲੱਗੇ ਜਿਹੜਾ ਬੰਦਾ ਪਖੰਡ ਕਰਦਾ ਦੁਨੀਆਂ ਨੂੰ ਤੇ ਧੋਖਾ ਦੇ ਸਕਦਾ, ਰੱਬ ਨੂੰ ਧੋਖਾ ਕੌਣ ਦੇਗਾ, ਹਨਾ। ਤੇ ਕਹਿਣ ਲੱਗੇ ਉਹਨੂੰ ਫਿਰ ਬੰਦੇ ਨੂੰ ਜਮਾਂ ਦੇ ਡੰਡ ਜਿਹੜੇ ਨੇ ਬਹੁਤ ਸਹਿਣੇ ਪੈਂਦੇ ਹਨ,
ਸਦਾ ਫਸੈ ਤ੍ਰਿਸ਼ਨਾ ਕੋ ਜਾਲਾ,
ਸਦਾ ਹੀ ਉਹ ਤ੍ਰਿਸ਼ਨਾ ਦੇ ਜਾਲ ਵਿਚ ਫਸਿਆ ਰਹਿੰਦਾ ਹੈ,
ਕਾਮ ਕ੍ਰੋਧ ਮਦ ਮਾਨ ਮਲੀਨੇ,
ਕਾਮ ਕ੍ਰੋਧ ਮੋਹ ਇਹਨਾਂ ਤਿੰਨਾਂ ਦਾ ਮਦ ਨਾ ਹੈ ਨਸ਼ੇ ਦਾ, ਇਹਨਾਂ ਦੇ ਨਸ਼ੇ ਵਿਚ ਮਸਤ ਰਹਿੰਦਾ। ਤੇ ਜਿਹੜਾ ਵਿਸ਼ੇ ਵਿਕਾਰਾਂ ਵਿਚ ਮਸਤ ਰਹਿਣ ਵਾਲਾ ਉਹਨੂੰ ਬੰਦੇ ਨੂੰ ਪਵਿੱਤਰ ਕੌਣ ਆਖੇਗਾ, ਮਲੀਨੇ ਉਹ ਜਿਹੜਾ ਪਵਿੱਤਰ ਗਿਣਿਆ ਜਾਂਦਾ, ਪੁਲੀਤ ਗਿਣਿਆ ਜਾਂਦਾ ਹੈ,
ਨਿਜ ਸਰੂਪ ਲਖੈ ਨਾ ਮਤ ਇਨੇ।
ਹੁਣ ਜਿਸ ਜੀਵ ਨੇ ਫਿਰ ਗੁਰੂ ਦੀ ਮਤ ਨਹੀਂ ਧਾਰਨ ਕੀਤੀ, ਤੇ ਉਹਨੂੰ ਫਿਰ ਅੰਤਰ ਆਤਮੇ ਦੀ ਲਖਤਾ ਕਿੱਥੋਂ ਹੋਣੀ ਹੈ,
ਪੂਰਬ ਪੁੰਨ ਪੁੰਜ ਹੈ ਜਵੇ, ਮਿਲੇ ਕਿਰਪਾ ਕਰ ਸਤਗੁਰ ਤਵੇ।
ਜਦੋਂ ਕਿਸੇ ਜੀਵ ਦੇ ਪੂਰਵਲੇ ਕਰਮ ਜਾਗਦੇ ਨੇ ਜਾਂ ਇੰਨੇ ਪੂਰਵਲੇ ਚੰਗੇ ਕਰਮ ਕੀਤੇ ਹੋਣ ਤਾਂ ਉਸ ਜੀਵ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ ਪੂਰਾ ਗੁਰੂ ਜਿਹੜਾ ਪ੍ਰਾਪਤ ਹੁੰਦਾ ਹੈ,
ਨਿਜ ਸਰੀਪ ਨਿਜ ਸਰੂਪ ਕੋ ਦੇ ਦਿਖਾਏ,
ਪੂਰਾ ਗੁਰੂ ਫਿਰ ਕਿਰਪਾ ਕਰਕੇ ਮਨੁੱਖ ਨੂੰ ਨਿਜ ਸਰੂਪ ਦੀ ਲਖਤਾ ਕਰਵਾ ਦਿੰਦਾ ਹੈ,
ਪਰਮ ਕਰਮ ਤੇਲੇ ਛਡਾਏ,
ਫਿਰ ਭਰਮਾਂ ਵਿਚ ਪੈਣ ਦੇ, ਜਿਵੇਂ ਹੁਣ ਸਾਡਾ ਖਿਆਲ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੁਕਮਨਾਮੇ ਤੇ ਭਰੋਸਾ ਨਹੀਂ ਰਿਹਾ, ਕਿਸੇ ਪੰਡਿਤ ਜੀ ਮਹਾਰਾਜ ਦੀ ਪੱਤਰੀ ਤੇ ਭਰੋਸਾ ਜ਼ਿਆਦਾ ਰਹਿੰਦਾ, ਲਓ ਪੰਡਿਤ ਜੀ ਵੇਖੋ ਕਾ ਹੱਥ ਮੇਰਾ ਕਿੱਥੇ ਲਿਖੇ ਮੇਰੇ ਹੱਥ ਚ ਮਾਇਆ ਵਾਲਾ ਖਜ਼ਾਨਾ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਖਿਆ ਸੰਪੈ ਕਾਰਨ ਈਸ਼ਰ ਧਿਆਈ ਹੈ, ਸੰਪੈ ਪੂਰਬ ਲਿਖੇ ਕੀ ਪਾਈਏ, ਜੋ ਕੋਈ ਸੱਜਣਾ ਤੈਨੂੰ ਦੇਣਾ ਸੀ ਪਰਮਾਤਮਾ ਨੇ ਦੇ ਦਿੱਤਾ, ਜੇ ਦੁਬਾਰਾ ਲੈਣਾ ਚਾਹੁੰਦਾ ਨਾ ਬੀਬੀ ਸੁਲੱਖਣੀ ਵਾਂਗੂ ਤੇ ਮਿਲਣਾ ਇੱਥੋਂ ਹੀ ਆ, ਬਾਕੀ ਜਿੱਥੇ ਮਰਜ਼ੀ ਟਕਰਾ ਮਾਲ ਲੈ, ਭਰਮ ਦਾ ਜਾਲ ਆ, ਕਿਤੇ ਨੀ ਮਿਲਣਾ, ਜਿਹੜੇ ਤੋਂ ਤੂੰ ਮੰਗਣ ਗਿਆ ਉਹ ਤੇ ਆਪ ਤੇਰੀ ਆਸ ਰੱਖ ਕੇ ਬੈਠਾ, ਸਵੇਰੇ ਧੂਫ ਦਿਖਾਉਂਦਾ ਕੋਈ ਦੁਕਾਨ ਤੇ ਆਵੇਗਾ ਤੇ 100-50 ਵਟਾਂਗੇ। ਕਹਿਣ ਲੱਗੇ ਪੂਰੇ ਗੁਰੂ ਦੀ ਇਹ ਬਰਕਤ ਆ, ਪੂਰਾ ਗੁਰੂ ਭਰਮ ਦੇ ਜਾਲ ਵਿਚੋਂ ਸਿੱਖ ਨੂੰ ਬਾਹਰ ਕੱਢ ਦਿੰਦਾ ਤੇ ਆਪਣੇ ਸਿੱਖ ਨੂੰ ਕਰਮਾਂ ਕਾਂਡਾਂ ਤੋਂ ਟੂਣੇ ਕਰਨੇ ਜਾਂ ਕਿਤੇ ਚਰਸਤੇ ਵਿਚ ਨਹਾਉਣਾ ਜਾਂ ਕਿਸੇ ਦੇ ਘਰ ਜਿੰਦਰੇ ਮਾਰ ਕੇ ਸੁੱਟ ਦੇਣੇ ਵੀ ਸਾਡੇ ਪੁੱਤਰ ਦਾ ਵਿਆਹ ਹੋ ਜਾਏ, ਬਾਕੀ ਗੁਆਂਢੀ ਦਾ ਭਾਵੇਂ ਸਾਰੀ ਉਮਰ ਵਿਚਾਰਾ ਇਸ ਤਰ੍ਹਾਂ ਰੋਟੀਆਂ ਨੂੰ ਤਰਸਦਾ ਰਹੇ, ਇਹ ਜਿਹੜੇ ਕਰਮ ਕਾਂਡ ਨੇ ਇਨ੍ਹਾਂ ਤੋਂ ਪੂਰਾ ਗੁਰੂ ਬਚਾ ਲੈਂਦਾ ਹੈ।
ਅੰਤਾ ਤਿਆਗ ਸਰਬ ਦੁੱਖ ਹਰੇ,
ਤੇ ਜਦੋਂ ਜੀਵ ਆਪਣੇ ਹਿਰਦੇ ਵਿਚੋਂ ਮੈਂ ਮੇਰੀ ਦਾ ਤਿਆਗ ਕਰ ਦਿੰਦਾ ਫਿਰ ਗੁਰੂ ਦੀ ਕਿਰਪਾ ਸਦਕਾ ਸਾਰੇ ਦੁੱਖ ਨਾਸ ਹੋ ਜਾਂਦੇ ਹਨ।
ਲਬਦ ਤੋਂ ਪੁੰਚਨ ਕਰੇ,
ਫਿਰ ਜੋ ਆਪਣੇ ਕਰਮਾਂ ਦੀ ਪ੍ਰਾਰਬਦ ਆ ਉਹਦੇ ਮੁਤਾਬਕ ਸੰਸਾਰ ਦੇ ਜੀਵ ਸੁੱਖ ਤੇ ਦੁੱਖ ਭੋਗ ਰਹੇ ਹਨ।
ਕਾਹੇ ਵਸ ਕੀ ਕਰੇ ਨਿਆਸਾ,
ਕਿਸੇ ਵਸਤੂ ਦੀ ਮਨ ਵਿਚ ਆਸ ਨਹੀਂ ਰੱਖਦੇ।
ਹਿਰਦੈ ਆਨੰਦ ਸਦੀਵ ਨਿਰਾਸਾ,
ਤੇ ਮਨ ਦੇ ਵਿਚ ਪਰਮਾਤਮਾ ਦੀ ਬੰਦਗੀ ਦੇ ਨਾਲ ਆਨੰਦ ਛਾਇਆ ਰਹਿੰਦਾ, ਬਾਕੀ ਸੰਸਾਰ ਵਾਲੇ ਪਾਸਿਓ ਨਿਰਾਸ਼ ਹੋ ਕੇ ਜੀਵਨ ਬਤੀਤ ਕਰਦੇ ਹਨ।
ਸੁਣ ਪੰਡਨ ਬੰਧਨ ਕਿੰਨੀ,
ਇਹ ਗੱਲ ਸੁਣ ਕੇ ਪੰਡਿਤ ਜੀ ਮਹਾਰਾਜ ਨੇ ਸਤਿਗੁਰਾਂ ਦੇ ਚਰਨਾਂ ਚ ਬੇਨਤੀ ਕੀਤੀ ਹੈ।
ਇਸ ਬੰਧਨ ਕਿੰਨੀ ਹਿਰਦੈ ਦੁਐਤ ਮਤ ਰਹਿ ਗਈ ਭੀਨੀ।
ਮਹਾਰਾਜ ਮੇਰੇ ਮਨ ਦੇ ਉੱਤੇ ਇੰਨੀ ਈਰਖਾ ਦੱਸ ਰਿਹਾ, ਜਿਹੜਾ ਮੇਰਾ ਮਨ ਹੈ ਈਰਖਾ ਵਿੱਚ ਭਿੱਜਿਆ ਪਿਆ, ਪ੍ਰਮਾਤਮਾ ਦੇ ਨਾਮ ਤੇ ਭਿੱਜਣ ਦਾ ਨਾਂ ਨਹੀਂ ਲੈਂਦਾ।
ਅੰਤਰ ਜਾਮੀ ਜਾਨੀ ਉਰਕੇ।
ਗੁਰੂ ਨਾਨਕ ਦੇ ਮਹਾਰਾਜ ਜੀ ਦਿਲਾਂ ਦੀਆਂ ਜਾਣਨ ਵਾਲੇ ਹਨ।
ਅਸਕੋ ਤਾਬ ਸਹਿ ਸਤਗੁਰ ਕੀ।
ਤੇ ਮਹਾਰਾਜ ਦੀ ਕਹਿਣ ਲੱਗੇ, ਮਹਾਰਾਜ ਮੈਂ ਅੱਜ ਤੋਂ ਬਾਅਦ ਤੁਹਾਡੀ ਤਾਬਿਆ ਨੂੰ ਤਾਬਿਆਦਾਰ ਰਵਾਂਗਾ, ਤੁਹਾਡੇ ਹਰ ਹੁਕਮ ਦੀ ਪਾਲਣਾ ਕਰਾਂਗਾ।
ਕਹਿਓ ਬਚਨ ਪੰਡਿਤ ਕਿਤ ਜਾਵੋ, ਆਪਣੋ ਗੁਰੂ ਕਰੋ ਜਿਤ ਪਾਵੋ।
ਤੇ ਮਹਾਰਾਜ ਕਹਿਣ ਲੱਗੇ, ਹੁਣ ਐ ਕਰ, ਅੱਗੇ ਜਾ ਕਿਤੇ, ਜਿਹੜਾ ਤੇਰਾ ਗੁਰੂ ਉਹਨੂੰ ਲੱਭਣਾ ਕਰ।
ਸੁਣੋ ਸੰਤ ਅਬ ਕੇ ਥਾਂ ਜਾਏ, ਗੁਰੂ ਕਰੋ ਤੁਮ ਦਿਓ ਬਤਾਏ।
ਤੇ ਮਹਾਰਾਜ ਕਹਿਣ ਲੱਗੇ, ਇਥੋਂ ਥੋੜਾ ਜਿਹਾ ਅੱਗੇ ਜਾਏਗਾ, ਅੱਗੇ ਚਾਰ ਮਹਾਂਪੁਰਸ਼ ਬੈਠੇ ਹਨ, ਉਹ ਤੇਰਾ ਜੋ ਗੁਰੂ ਹੈ ਤੈਨੂੰ ਉਹਦੇ ਘਰ ਦਾ ਰਾਹ ਦੱਸ ਦੇਣਗੇ।
ਸੁਣੋ ਸੰਤ ਅਬ ਕੇ ਥਾਂ ਜਾਈ, ਗੁਰੂ ਕਰੋ ਤੁਮ ਦਿਓ ਬਤਾਏ।
ਤੇ ਪੰਡਿਤ ਜੀ ਮਹਾਰਾਜ ਉੱਥੇ ਗਏ ਜਿੱਥੇ ਮਹਾਤਮਾ ਜਨ ਬੈਠੇ, ਜਾ ਕੇ ਪੁੱਛਿਆ ਕਿ ਮੇਰਾ ਗੁਰੂ ਕਿੱਥੇ ਹੈ, ਮੈਨੂੰ ਦੱਸਣਾ ਕਰੋ।
ਸੁਣ ਪੁੰਨ ਬੋਲੇ ਕਿਰਪਾ ਨਿਧਾਨਾ, ਇਤ ਦਿਸ ਜਾਓ ਬਦੀ ਉਦਿਆਨਾ।
ਹੁਣ ਸਤਿਗੁਰ ਨਾਨਕ ਦੇ ਮਹਾਰਾਜ ਨੇ ਆਖਿਆ ਸੀ ਵੀ ਜਿੱਦਤ ਇਹ ਅੱਗੇ ਜਾਣਾ, ਹੁਣ ਉਸ ਪਾਸੇ ਨੂੰ ਤੁਰਿਆ ਜਿੱਧਰ ਗੁਰੂ ਨਾਨਕ ਦੇਵ ਮਹਾਰ ਨੇ ਇਸ਼ਾਰਾ ਕੀਤਾ ਹੈ।
ਬੈਠੇ ਸੰਤ ਚਾਰ ਤੇ ਥਾਈ।
ਹੁਣ ਜਿਹੜਾ ਇਸ਼ਾਰਾ ਕੀਤਾ ਸੀ ਉਹ ਚਾਰੇ ਮਹਾਂਪੁਰਸ਼ਾਂ ਦਾ ਆ ਕੇ ਨੇ ਦਰਸ਼ਨ ਕੀਤਾ ਹੈ।
ਜਿਨ ਪੁੱਛੋ ਸੋ ਦੇ ਬਤਾਏ,
ਜਿਹੜਾ ਬਚਨ ਸਤਿਗੁਰ ਆਖੇ ਨੇ ਵੀ ਜਾ ਕੇ ਉਹਨੂੰ ਪੁੱਛਣਾ ਕਰ, ਉਹ ਤੈਨੂੰ ਦੱਸ ਦੇਣਗੇ।
ਤਾਂ ਪੰਡਿਤ ਗਮਨਿਓ ਤਿਸ ਪਾਸਾ।
ਹੁਣ ਪੰਡਿਤ ਜੀ ਇਹਨਾਂ ਮਹਾਂਪੁਰਸ਼ਾਂ ਨੂੰ ਪੁੱਛ ਕੇ ਉਸ ਪਾਸੇ ਨੂੰ ਚਾਲਾ ਮਾਰਿਆ ਹੈ।
ਦੇਖੇ ਜਾਏ ਸੰਤ ਸੁਖ ਰਾਸਾ।
ਤੇ ਹੁਣ ਸਤਿਗੁਰਾਂ ਦੇ ਨੇੜੇ ਤੁਰਿਆ ਤੇ ਮਹਾਤਮਾ ਜਨਾਂ ਦੇ ਕੋਲ ਆਇਆ ਹੈ।
ਕਹੀ ਹਕੀਕਤ ਬੰਧਨ ਕਰਕੇ
ਮਹਾਤਮਾ ਜਨਾਂ ਨੂੰ ਬੇਨਤੀ ਕੀਤੀ ਹੈ ਤੇ ਨਾਲੇ ਆਪਣਾ ਸੱਚ ਸੁਣਾਉਣਾ ਕੀਤਾ ਹੈ।
ਸੁਭਦਾਰੇ ਹਿਰਦੇ ਮੈਂ ਭਰਕੇ,
ਤੇ ਨਾਲੇ ਬੇਨਤੀ ਕਰਦਾ ਮੇਰੇ ਮਨ ਵਿੱਚ ਬੜੀ ਦੁਬਧਾ ਜਿਹੜੀ ਸੀ ਉਹ ਬਣੀ ਹੋਈ ਹੈ।
ਬੋਲੇ ਸੰਤ ਜਾਨ ਤੇ ਹਿੱਤਾ।
ਹੁਣ ਮਹਾਤਮਾ ਨੇ ਇਹਨੂੰ ਪ੍ਰੇਮ ਦੇ ਨਾਲ ਦੱਸਣਾ ਕੀਤਾ ਹੈ।
ਤਬ ਗੁਰ ਅੱਗੇ ਬੀਚ ਨਕੇਤਾ।
ਮਹਾਤਮਾ ਨੇ ਆਖਿਆ ਅੱਗੇ ਇੱਕ ਘਰ ਆਵੇਗਾ, ਉਸ ਘਰ ਦੇ ਅੰਦਰ ਤੇਰਾ ਗੁਰੂ ਬੈਠਾ ਹੈ।
ਨਿਸ ਦਿਨ ਜਾ ਮੈਂ ਰਹਿਤ ਤਾਰੇ।
ਤੇ ਕਹਿਣ ਲੱਗੇ ਉੱਥੇ ਨਿਸ ਬਾਸਰ ਉਹ ਜਿਹੜਾ ਤੇਰਾ ਗੁਰੂ ਆ ਉੱਥੇ ਹੀ ਰਹਿਣਾ ਕਰਦਾ ਹੈ।
ਨਿਸ ਦਿਨ ਜਾ ਮੈਂ ਰਹਿਤ ਧਾਰੀ, ਕਰੋ ਗੁਰੂ ਤੇ ਜਾਏ ਅਗਾਰੇ।
ਹੁਣ ਜਿਸ ਘਰ ਵਿੱਚ ਤੇਰਾ ਦਿਨ ਰਾਤ ਗੁਰੂ ਰਹਿੰਦਾ ਉਹਦੇ ਅੱਗੇ ਜਾ ਕੇ ਤੂੰ ਆਪਣੀ ਜੋ ਅਰਦਾਸ ਬੇਨਤੀ ਕਰਨੀ ਜਾ ਕੇ ਉਹਨੂੰ ਮਿਲਣਾ ਕਰ।
ਹੁਣ ਪੰਡਿਤ ਆ ਗਏ ਜਬ ਗਏ।
ਪੰਡਿਤ ਜੀ ਹੁਣ ਇਹ ਬਚਨ ਸੁਣ ਕੇ ਜਦੋਂ ਅਗਾਂਹ ਵੱਲ ਨੂੰ ਵਧਿਆ ਹੈ।
ਇੱਕ ਮੰਦਰ ਸਭ ਦੇਖਤ ਬਏ,
ਇੱਕ ਅੱਗੇ ਬੜਾ ਸੁੰਦਰ ਘਰ ਵੇਖਣਾ ਕੀਤਾ ਹੈ।
ਤੇ ਮੈਂ ਦੇਖੀ ਸੁੰਦਰ ਨਾਰੀ,
ਤੇ ਉਸ ਮੰਦਰ ਦੇ ਅੰਦਰ ਇੱਕ ਬੜੀ ਸੁੰਦਰ ਨਾਰੀ ਜਿਹੜੀ ਉਹ ਟਹਿਲ ਰਹੀ ਹੈ।
ਭੂਖਨ ਕੇਰ ਸਿੰਗਾਰ ਸਿੰਗਾਰੀ,
ਤੇ ਉਹਨੇ ਗਲ ਵਿੱਚ ਗਹਿਣੇ ਪਾਏ ਨੇ, ਤੇ ਉਹ ਪੈਰਾਂ ਵਿੱਚ ਪੰਜੇਬਾਂ, ਗਲ ਵਿੱਚ 9 ਲੱਖਾਂ ਹਾਰ, ਹੱਥਾਂ ਵਿੱਚ ਕੰਗਣ, ਸੋਨੇ ਦੇ ਨਾਲ ਲੱਥ ਪੱਥ ਹੋਈ ਬੀਬੀ ਤੇ ਆਪਣੇ ਉਸ ਘਰ ਦੇ ਅੰਦਰ ਟਹਿਲ ਚਹਿਲ ਪਹਿਲ ਵਿੱਚ ਲੱਗੀ ਹੋਈ ਹੈ।
ਕੁਸੁੰਬੀ ਪਹਿਰੇ ਸਾਰੇ,
ਤੇ ਇਹਨੇ ਕੁਸੁੰਬੇ ਰੰਗ ਦੇ ਕੇਸਰੀ ਰੰਗ ਦੇ ਵਸਤਰ ਪਹਿਨੇ ਹੋਏ ਹਨ।
ਕੇਲੀ ਅਨੰਦ ਮਜਾਰੇ,
ਤੇ ਘਰ ਵਿੱਚ ਹੈ ਕੱਲੀ ਹੈ ਤੇ ਆਪਣੀ ਮੌਜ ਮਸਤੀ ਦੇ ਨਾਲ ਆਪਣਾ ਸਮਾਂ ਗੁਜ਼ਾਰ ਰਹੀ ਹੈ।
ਪੰਡਿਤ ਹਿਰਦੈ ਅਸੀਂ ਅਨੁਮਾਨੀ,
ਤੇ ਪੰਡਿਤ ਜੀ ਹੁਣ ਆਪਣੇ ਮਨ ਦੇ ਅੰਦਰ ਅਨੁਮਾਨ ਪੈ ਲਾਉਣ ਲੱਗੇ ਹਨ।
ਸ਼ਕਤਵਾਨ ਇਹ ਅਸ ਪਹਿਚਾਨੀ,
ਇਹ ਜਿਹੜੀ ਬੀਬੀ ਇਹਨਾਂ ਹਾਰ ਸ਼ਿੰਗਾਰ ਕਰਕੇ ਸੁੰਦਰ ਵਸਤਰ ਪਹਿਣ ਕੇ ਕੱਲੀ ਇੱਥੇ ਰਹਿ ਰਹੀ ਹੈ, ਕੋਈ ਕਮਜ਼ੋਰ ਔਰਤ ਨਹੀਂ ਹੈ, ਸ਼ਕਤੀਸ਼ਾਲੀ ਹੈ, ਕਿਉਂਕਿ ਕੱਲੀ ਔਰਤ ਸੁੰਨਸਾਨ ਥਾਂ ਚ ਰਹਿ ਨਹੀਂ ਸਕੇਗੀ। ਮਨ ਚ ਅਨੁਮਾਨ ਲਾ ਰਿਹਾ ਕਿ ਵਾਕਈ ਕੋਈ ਸ਼ਕਤੀਵਾਨ ਹੈ।
ਸਿਰ ਨਿਵਾਏ ਜਬ ਬੰਦਨ ਕੀਨੀ,
ਇਹ ਪੰਡਿਤ ਜੀ ਨੇ ਜਾ ਕੇ ਸੀਸ ਝੁਕਾ ਕੇ ਵੰਦਨਾ ਕੀਤੀ ਹੈ।
ਤੇ ਪਨਹੀ ਏਕੇ ਸਿਰ ਦੀਨੀ।
ਇਹ ਬੀਬੀ ਨੇ ਅਚਰਜ ਕੌਤਕ ਰਚਿਆ, ਆਪਣੇ ਪੈਰਾਂ ਵਿਚੋਂ ਜੁੱਤੀ ਲਾ ਕੇ ਕਾੜ ਕਾੜ ਕਰਦੀਆਂ ਪੰਡਿਤ ਜੀ ਦੇ ਸਿਰ ਵਿਚ 5-7 ਧਰ ਦਿੱਤੀਆਂ ਹਨ।
ਤੇ ਉਪਰ ਬਸ ਚਲਸੇ ਨਾ ਕੋ।
ਤੇ ਹੁਣ ਪੰਡਿਤ ਜੀ, ਦੁਨੀਆਂ ਦੀ ਧਾਰਨਾ ਔਰਤ ਦੇ ਹੱਥੀ ਪੈਣਾ ਮਨੁੱਖ ਨੂੰ ਸੋਭਾ ਨਹੀਂ ਦਿੰਦਾ। ਵਿਚਾਰਾ ਇਹ ਕੌਤਕ ਵੇਖ ਕੇ ਹੈਰਾਨ ਰਹਿ ਗਿਆ, ਦਾ ਕੋਈ ਵਸ ਨਹੀਂ ਚੱਲਦਾ।
ਬੇਸੂਰਤ ਪਾਛੇ ਸੋ।
ਹੁਣ ਜਿਸ ਮਨੁੱਖ ਦੇ ਸਿਰ ਵਿਚ ਜੋੜੇ ਪੈਣ, ਤੇ ਜੋੜਿਆਂ ਦੇ ਥੱਲੇ ਮਿੱਟੀ ਘੱਟਾ ਤੇ ਹੁੰਦਾ ਹੀ ਆ ਨਾ। ਇਕ ਤੇ ਜੋੜਾ ਮਨੁੱਖ ਦੀ ਸ਼ਕਲ ਵਿਗਾੜ ਦਿੰਦਾ, ਦੂਜਾ ਉਹ ਮਿੱਟੀ ਘੱਟਾ ਅੱਖਾਂ ਚ ਪੈ ਗਿਆ, ਸੂਰਤ ਜਿਹੜੀ ਬੇਸੂਰਤ ਹੋ ਗਈ ਹੈ। ਤੇ ਵਿਚਾਰਾ ਆਪਣੀ ਸ਼ਕਲ ਵਿਗਾੜ ਕੇ ਉਥੋਂ ਪਿਛਾਂ ਨੂੰ ਮੁੜਿਆ ਹੈ।
ਸੰਤਨ ਕੇ ਸਮੀਪ ਜਬ ਆਇਓ।
ਹੁਣ ਮਹਾਂਪੁਰਸ਼ਾਂ ਦੇ ਨੇੜੇ ਆ ਕੇ ਬੈਠਾ ਹੈ।
ਹੱਸੇ ਬਿਲੋਕਤ ਬਚਨੀ ਲਾਇਓ।
ਮਹਾਂਪੁਰਸ਼ ਜਿਹੜੇ ਨਾਲ ਵੇਖ ਕੇ ਹੱਸੇ ਆ ਤੇ ਮੁੱਖ ਵਿਚੋਂ ਬਚਨ ਕੀਤੇ ਹਨ।
ਕਿਉਂ ਤੁਰਨ ਤੂੰ ਮੁੜ ਕੇ ਆਵਾ।
ਕਹਿਣ ਲੱਗੇ ਕੀ ਹੋਇਆ ਜੀ, ਬੜੀ ਛੇਤੀ ਮੁੜ ਕੇ ਆਇਆ ਹੈ।
ਕਿਉਂ ਗੁਰੂ ਕਹਿ ਤੋਏ ਨਾ ਪਾਵਾ।
ਤੂੰ ਬੜੀ ਇੱਛਾ ਲੈ ਕੇ ਗਿਆ ਸਾਂ ਮੈਂ ਗੁਰੂ ਧਾਰਨ ਕਰਨਾ, ਗੁਰੂ ਨੂੰ ਪ੍ਰਾਪਤ ਕੀਤਾ ਕਿ ਨਹੀਂ ਕੀਤਾ?
ਪੰਡਿਤ ਲੱਜਤ ਬੋਲਿਓ ਬਾਨੀ।
ਹੁਣ ਵਿਚਾਰਾ ਸ਼ਰਮਸਾਰ ਹੋਇਆ, ਪੰਡਿਤ ਬੋਲਣ ਲੱਗਾ ਹੈ।
ਤੇ ਘਰ ਮੈਂ ਇੱਕ ਨਾਰ ਮਾਨੀ।
ਉਸ ਘਰ ਵਿਚ ਮਹਾਤਮਾ ਜਨੋ ਇੱਕ ਬਹੁਤ ਮਹਾਨ ਔਰਤ ਰਹਿੰਦੀ ਹੈ।
ਕਰੂਰ ਸੁਭਾਵ ਹੈ ਜਿਸ ਕੇਰਾ।
ਉਹਦਾ ਤੇ ਸੁਭਾਅ ਬੜਾ ਕ੍ਰਖਤ ਜਿਹਾ ਜਾਪਿਆ ਹੈ।
ਬੇਮੋਤਾ ਜੈ ਮਾਨ ਗਨੇਰਾ।
ਉਹ ਹੈ ਬੇਪਰਵਾਹ ਤੇ ਉਹਨੂੰ ਆਪਣੇ ਰੰਗ ਰੂਪ ਦਾ, ਧਨ ਦੌਲਤ ਦਾ, ਆਪਣੀ ਸ਼ਕਤੀ ਦਾ ਬੜਾ ਮਾਣ ਹੈ।
ਸੁਣ ਪੰਡਿਤ ਪੁਨ ਮੈਨ ਅਲਾਇਓ।
ਪੰਡਿਤ ਨੇ ਮੁੜ ਕੇ ਜਿਹੜੇ ਬਚਨ ਆਖਣਾ ਕੀਤੇ ਹਨ।
ਸੋ ਗੁਰੂ ਤੁਮ ਸਿਰ ਮਨ ਲਾਇਓ। ਸੋ ਗੁਰੂ ਤੁਮ ਜੇ ਮਨ ਲਾਇਓ।
ਇਹ ਹੁਣ ਮਹਾਤਮਾ ਨੇ ਆਖਿਆ ਵੀ ਜਿਹੜਾ ਗੁਰੂ ਤੂੰ ਧਾਰਨ ਕੀਤਾ ਸੀ, ਤੂੰ ਉਹਦੇ ਨਾਲ ਮਨ ਲਾਉਣਾ ਕੀਤਾ ਹੈ।
ਨਿਸਾ ਦਿਓਸ ਜੇ ਕੀ ਲਿਵ ਉਰ ਮੈਂ।
ਤੇ ਦਿਨ ਰਾਤ ਜਿਹੜੀ ਤੂੰ ਲਿਵ ਆਪਣੇ ਮਨ ਵਿਚ ਲਾ ਕੇ ਰੱਖਦਾ ਸੈਂ।
ਲਖੀ ਐ ਸੋ ਲਖਮੀ ਤੇ ਘਰ ਮੈਂ।
ਇਹ ਜਿਹੜੀ ਔਰਤ ਆਏ ਉਹ ਸਾਖਿਆਤ ਲਕਸ਼ਮੀ ਦਾ ਰੂਪ ਹੈ।
ਜੇ ਕੋ ਪਾਏ ਨਹੀਂ ਤ੍ਰਿਪਤਾਨਾ।
ਜਿਸ ਨੂੰ ਪਾ ਕੇ ਕਦੇ ਕੋਈ ਬੰਦਾ ਤ੍ਰਿਪਤ ਨਹੀਂ ਹੋਇਆ, ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਚੰਗਾ ਚੱਲਦਾ, ਉਹਨਾਂ ਨੂੰ ਬੇਨਤੀ ਉਹ ਆਪਣੇ ਉਸ ਪਾਸੇ ਝਾਤੀ ਮਾਰਨ, ਨੀਵੇਂ ਪਾਸੇ, ਕਦੇ ਉੱਚੇ ਪਾਸੇ ਖਿਆਲ ਨਾ ਕਰਨ। ਜੇ ਗੁਰੂ ਨਾਨਕ ਦੇਵ ਮਹਾਰਾਜ ਇਹ ਤੋਂ ਬਸਤ ਗੋਪਾਲ ਕੀ ਜਬ ਭਾਵੈ ਲੈ ਖਸ, ਜਿਹੜਾ ਅੱਜ ਰਾਜ ਭਾਗ ਭੋਗ ਰਿਹਾ, ਜੇ ਵੀ ਖੁਸ ਜਾ ਤੇ ਫੇਰ ਇਹ ਤੇ ਬੜਿਆਂ ਤੋਂ ਖੁਸਦਾ ਆਇਆ ਨਾ। ਮਹਾਰਾਣੀ ਜਿੰਦਾ ਦੀ ਸ਼ਾਦੀ ਸਮੇਂ 21 ਤੋਪਾਂ ਦੀ ਸਲਾਮੀ ਹੋਈ ਸੀ, ਤੇ ਜਿੱਦਣ ਦੇਸਨ ਕਾਲਾ ਨਿਕਲਿਆ ਫਿਰ ਇੱਕੋ ਨੂਰ ਹੀਰਾ ਵੀ ਕਿਤੇ, ਰਾਜ ਸਿੰਘਾਸਨ ਕਿਤੇ, ਗੋਲੀਆਂ ਬਾਂਦੀਆਂ ਕਿਤੇ, ਫਿਰ ਚਿਨਾਰ ਦਾ ਕਿਲਾ ਮਿਲਿਆ ਕੈਦ ਕੱਟਣ ਵਾਸਤੇ। ਕਹਿਣ ਲੱਗੇ ਜਿਸ ਮਾਇਆ ਨੂੰ ਵੇਖ ਕੇ ਕੋਈ ਬੰਦਾ ਕਦੇ ਤ੍ਰਿਪਤ ਨਹੀਂ ਹੁੰਦਾ।
ਜੇ ਕੋ ਪਾਏ ਨਹੀਂ ਤ੍ਰਿਪਤਾਨਾ, ਤ੍ਰਿਸ਼ਨਾ ਅਧਿਕੈ ਦਿਕ ਵਧਾਨਾ।
ਇਹ ਜਿਹਨੂੰ ਵੇਖ ਕੇ ਬੰਦੇ ਦੀ ਤ੍ਰਿਸ਼ਨਾ ਵੱਧਦੀ ਆ, ਕਦੇ ਘਟਦੀ ਨੀ, ਬਿਨਾਂ ਸੰਤੋਖ ਨਾ ਹੀ ਕੋ ਰਾਜੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਕਦੇ ਕਿਸੇ ਨੂੰ ਸੰਤੋਖ ਨਹੀਂ ਆਇਆ, ਤੇ ਸੰਤੋਖ ਤੋਂ ਬਿਨਾਂ ਕਦੇ ਕਿਸੇ ਨੂੰ ਰੱਜ ਨਹੀਂ ਆਇਆ।
ਸ੍ਰੀ ਨਾਨਕ ਗਤ ਦਾ ਕੋ ਤਿਆਗੀ, ਪਰਮਤ ਫਿਰ ਤੇ ਅਪਰ ਅਨਰਾਗੇ।
ਇਹਨਾਂ ਮਹਾਂਪੁਰਸ਼ਾਂ ਨੇ ਆਖਿਆ ਓਏ ਮੂਰਖਾ, ਮੁਕਤੀ ਦਾ ਦਾਤਾ ਗੁਰੂ ਨਾਨਕ ਦੇਵ ਮਹਾਰਾਜ ਨੂੰ ਛੱਡ ਕੇ ਕਿਸੇ ਹੋਰਾਂ ਦੇ ਪ੍ਰੇਮ ਚ ਲਗਾ ਫਿਰਨਾ, ਤੇ ਸੁੱਖ ਦੀ ਭਾਲਨਾ ਕਿੱਥੋਂ ਕਰੇਗਾ? ਗੁਰੂ ਨਾਨਕ ਨੂੰ ਛੱਡ ਕੇ ਕਦੇ ਕਿਸੇ ਸੁੱਖ ਮਿਲਿਆ? ਦੁੱਖ ਹੀ ਮਿਲਦਾ, ਉਹ ਹਾਲ ਤੇਰੇ ਨਾਲ ਪ੍ਰੈਕਟੀਕਲ ਤੌਰ ਤੇ ਹੋਇਆ ਹੈ।
ਜਾਏ ਛਿਮਾ ਤਨ ਕੋ ਕਰਵਾਵੋ।
ਹੁਣ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਤੋਂ ਮੁਆਫੀ ਮੰਗਣਾ ਕਰ।
ਸ਼ਰਧਾ ਧਰ ਅਡੋਲ ਮਨਾਵੋ।
ਮਨ ਵਿਚ ਸ਼ਰਧਾ ਧਰ ਤੇ ਆਪਣੇ ਮਨ ਨੂੰ ਗੁਰੂ ਨਾਨਕ ਦੇ ਚਰਨਾਂ ਵਿਚ ਅਡੋਲ ਰੱਖ, ਭਾਵ ਗੁਰੂ ਨਾਨਕ ਦੇ ਚਰਨਾਂ ਨੂੰ ਛੱਡ ਕੇ ਹੁਣ ਹੋਰ ਕਿਤੇ ਨਾ ਭਟਕੀ।
ਕਰੋ ਗੁਰੂ ਜਤ ਹੋਵੇ ਤੇਰੀ।
ਗੁਰੂ ਨਾਨਕ ਦੇਵ ਮਹਾਰਾਜ ਨੂੰ ਆਪਣਾ ਗੁਰੂ ਮੰਨ ਲੈ, ਤੇਰੀ ਗਤੀ ਹੋ ਜਾਏਗੀ, ਜਨਮ ਮਰਨ ਦੇ ਗੇੜ ਚੋ ਬਚ ਜਾਏਗਾ।
ਭਾਵੇਂ ਜਗ ਮੈਂ ਫੇਰੀ,
ਇਸ ਸੰਸਾਰ ਦੇ ਉੱਤੇ ਜਿਹੜੀ ਫੇਰੀ ਆ ਇਹ ਕੱਟੀ ਜਾਏਗੀ। ਇੱਕ ਦੁੱਖ ਕੱਟ ਹੋ ਰਾਮ ਰਾਏ ਮੇਰਾ, ਅਗਨ ਦਹਿਆ ਗਰਭ ਬਸੇਰਾ, ਜਿਹੜਾ ਆਉਣ ਜਾਣ ਦਾ ਸਿਲਸਿਲਾ ਬੰਦ ਹੋ ਜਾਏਗਾ।
ਹੁਣ ਪੰਡਿਤ ਸ਼ਰਧਾ ਧਰ ਪੂਰੀ,
ਹੁਣ ਪੰਡਿਤ ਜੀ ਮਹਾਰਾਜ ਮਨ ਵਿੱਚ ਸ਼ਰਧਾ ਪੂਰੀ ਧਾਰਨ ਕਰਕੇ,
ਆਨ ਲੀਨ ਪੰਕਜ ਪਦ ਧੂਰੀ,
ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਦੀ ਚਰਨਾ ਧੂੜੀ ਪਰਸ ਕੀਤੀ ਹੈ।
ਉਰਤੇ ਸਗਰੀ ਦਵੈਤ ਵਿਸਾਰੇ,
ਜਿਹੜੀ ਮਨ ਦੇ ਵਿੱਚ ਈਰਖਾ ਸੀ ਨਾ ਪਹਿਲਾਂ, ਉਹ ਸਾਰੀ ਦੀ ਸਾਰੀ ਹੁਣ ਖਤਮ ਕਰ ਦਿੱਤੀ ਹੈ।
ਪਾਹੁਲ ਲੈਣ ਬਯੋ ਅਧਿਕਾਰੇ,
ਤੇ ਹੁਣ ਪਾਹੁਲ ਲੈਣ ਦਾ ਅਧਿਕਾਰੀ ਬਣਨ ਵਾਸਤੇ ਤਿਆਰ ਹੋ ਗਿਆ ਵੀ ਜੇ ਗੁਰੂ ਨਾਨਕ ਦੇਵ ਮਹਾਰਾਜ ਮੈਨੂੰ ਚਰਨ ਪਾਹੁਲ ਦੇ ਦੇਣ ਤੇ ਮੈਂ ਫਟਾਫਟ ਸਿੱਖ ਬਣ ਜਾਣਾ ਹੈ।
ਗੁਰ ਕਰ ਇਉਂ ਦੁਰਮਤ ਦੂਰੀ,
ਇਸ ਤਰੀਕੇ ਦੇ ਨਾਲ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿਚ ਰਵਾਂਗਾ ਤੇ ਜਿਹੜੀ ਮੇਰੀ ਮਨ ਦੀ ਦੁਰਮਤ ਆ ਉਹ ਦੂਰ ਹੋ ਜਾਏਗੀ, ਮੈਂ ਗੁਰਮਤ ਦਾ ਧਾਰਨੀ ਹੋ ਜਾਵਾਂਗਾ।
ਸ੍ਰੀ ਗੁਰ ਕਰ ਇਉ ਦੁਰਮਤ ਦੂਰੀ, ਦੇਸ ਭਏ ਪਦ ਪਾਹੁਲ ਰੂਰੀ,
ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਮੇਹਰ ਦੇ ਘਰ ਆਉਣਗੇ ਤੇ ਮੈਨੂੰ ਸੁੰਦਰ ਜਿਹੜੀ ਚਰਨਾ ਪੌਲ ਆ ਉਹ ਦੇ ਦੇਣਗੇ ਤੇ ਮੈਂ ਗੁਰੂ ਨਾਨਕ ਦੇਵ ਮਹਾਰਾਜ ਦਾ ਸਿੱਖ ਬਣ ਜਾਵਾਂਗਾ।
ਦੇਸ ਭਏ ਪਦ ਪਾਹੁਲ ਰੂਰੀ, ਧਰਮਸਾਲ ਮੈਂ ਸੋ ਬੈਸਾਇਓ।
ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਧਰਮਸਾਲ ਵਿਚ ਸੋਭਾ ਪਾ ਰਹੇ ਹਨ।
ਨਾਮ ਦਾਨੀ ਚ ਨਾਨ ਦ੍ਰਿੜਾਇਓ,
ਗੁਰੂ ਨਾਨਕ ਦੇਵ ਮਹਾਰਾਜ ਜੀ ਜਿੱਥੇ ਵੀ ਜਾਂਦੇ ਆ ਉਥੇ ਆਪਣੇ ਸਿੱਖਾਂ ਨੂੰ ਇਹ ਤਿੰਨ ਚੀਜ਼ਾਂ ਦ੍ਰਿੜ ਕਰਾਉਂਦੇ ਆ। ਧਿਆਨ ਦੇਣਾ, ਇਹ ਤਿੰਨ ਚੀਜ਼ਾਂ ਜਿਹੜੀਆਂ ਖਾਲਸੇ ਦੇ ਜੀਵਨ ਦਾ ਅੰਗ ਨੇ। ਕਰਤਾਰਪੁਰ ਦੀ ਧਰਤੀ ਤੇ ਬੈਠਿਆਂ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਤਿੰਨ ਦਾ ਪ੍ਰਕਰਨ ਆ। ਪੰਜਵੇਂ ਪਾਤਸ਼ਾਹ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਤੇ ਬਾਣੀ ਜਿਹੜੀ ਪ੍ਰਕਾਸ਼ ਕੀਤੀ ਹੈ, ਬੱਧ ਹੋ ਪੁਰਖ ਵਧਾਤੇ ਤਾਂ ਤੂੰ ਸੋਹਿਆ ਹਰਿਮੰਦਰ ਸਾਹਿਬ ਦੀ ਧਰਤੀ ਤੇ ਉਥੇ ਤਿੰਨ ਸਰੂਪ ਸਤਿਗੁਰਾਂ ਦੇ ਪ੍ਰਕਾਸ਼ ਹੋਏ ਆ, ਇੱਕ ਥੱਲੇ, ਇੱਕ ਵਿਚਕਾਰ, ਇੱਕ ਉੱਪਰ। ਇਹ ਸਿਧਾਂਤ ਆ, ਐਵੇਂ ਨਹੀਂ ਤਿੰਨ ਬਿਲਡਿੰਗਾਂ ਬਣੀਆਂ, ਐਵੇਂ ਨਹੀਂ ਤਿੰਨ ਪ੍ਰਕਾਸ਼ ਰੋਜ਼ ਹੁੰਦੇ। ਇਹ ਮੁੱਢ ਕਦੀਮਾਂ ਤੋਂ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਚੱਲ ਰਿਹਾ, ਸਾਨੂੰ ਇਸ਼ਾਰਾ ਹੋ ਰਿਹਾ। ਹਰਿਮੰਦਰ ਸਾਹਿਬ ਦੇ ਅੰਦਰ ਜਦੋਂ ਅਸੀਂ ਦਰਸ਼ਨਾਂ ਨੂੰ ਵੜਾਂਗੇ ਪ੍ਰਕਰਮਾਂ ਦੇ ਵਿੱਚ, ਤਿੰਨ ਫੁੱਟ ਸਾਨੂੰ ਥੱਲੇ ਉਤਰਨਾ ਪਏਗਾ। ਲੰਗਰ ਚੋਂ ਪ੍ਰਸ਼ਾਦਾ ਛੱਕ ਕੇ ਜਦੋਂ ਦੁੱਖ ਭੰਜਣੀ ਬੇਰੀ ਰਾਹੀਂ ਦੇ ਥੱਲੇ ਉਤਰਾਂਗੇ ਨਾ, ਗਿਣਤੀ ਕਰ ਲੈਣਾ, ਸੱਤ ਪੌੜੀਆਂ ਸਾਨੂੰ ਥੱਲੇ ਉਤਰਨੀਆਂ ਪੈਣਗੀਆਂ। ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਜਿਹੜਾ ਰਮਜ਼ਾਂ ਭਰਿਆ, ਪੈਰ ਪੈਰ ਤੇ ਰਮਜ਼ਾਂ ਨੇ। ਜਿਹੜਾ ਜੀਵ ਇਹਨਾਂ ਰਮਜ਼ਾਂ ਨੂੰ ਸਮਝਦਾ ਜਾਂਦਾ ਉਹ ਗੁਰੂ ਨਾਨਕ ਦੇ ਨੇੜੇ ਹੁੰਦਾ ਜਾਂਦਾ। ਜਿਹੜੇ ਮਨੁੱਖ ਨੇ ਗੁਰੂ ਨਾਨਕ ਦੀਆਂ ਤਿੰਨ ਗੱਲਾਂ ਵੱਲ ਧਿਆਨ ਦਿੱਤਾ, ਨਾਮ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਮੈਂ ਸਦਾ ਆਪਣੀ ਕਥਾ ਦੇ ਪ੍ਰਚਾਰ ਦੀ ਸੇਵਾ ਵਿਚ ਵਚਨ ਕਰਨਾ ਵਾ ਕਿ ਮੇਰੇ ਭਰਾ ਬੜਾ ਉਪਦੇਸ਼ ਦਿੰਦੇ ਆ ਕਿਰਤ ਕਰੋ। ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਰਤ ਕਰਨ ਵਾਸਤੇ ਸਭ ਤੋਂ ਕਿਹੜੀ ਚੀਜ਼ ਜ਼ਰੂਰੀ ਹੈ, ਕਿਰਤ ਕਰਨ ਵਾਸਤੇ ਸਭ ਤੋਂ ਪਹਿਲਾ ਨੰਬਰ ਖਾਦ ਜ਼ਰੂਰੀ ਹੈ। ਤੇ ਖਾਦ ਹੁਣ ਪਹਿਲਾਂ ਰੂੜੀ ਦੇ ਤੌਰ ਤੇ ਆਉਂਦੀ ਸੀ, ਹੁਣ ਅੱਜ ਬੋਰੀਆਂ ਵਿਚ ਆਉਂਦੀ ਹੈ, ਜਿਹਨੂੰ ਆਪਾਂ ਰੇਹ ਆਖਦੇ ਹਾਂ। ਜਿਸ ਵੀਰ ਨੂੰ ਇਹ ਨਹੀਂ ਪਤਾ ਕਿ ਖਾਦ ਦਾ ਥੈਲਾ ਕਿਸ ਪਾਸਿਓਂ ਖੁੱਲਦਾ, ਉਪਦੇਸ਼ ਕਰਦਾ ਕਿਰਤ ਕਰੋ। ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਆਖਿਆ ਗੁਰੂ ਕੇ ਸਿੱਖੋ ਪਹਿਲਾਂ ਆਪ ਕਿਰਤ ਕਰੋ, ਜੇ ਕਿਰਤ ਕਰਕੇ ਰੋਟੀ ਘਰੋਂ ਖਾਓਗੇ ਤੇ ਸੇਵਾ ਗੁਰੂ ਨਾਨਕ ਦੇ ਘਰ ਦੀ ਕਰੋਗੇ, ਗੁਰੂ ਨਾਨਕ ਦੇਵ ਮਹਾਰਾਜ ਬਰਕਤਾਂ ਨਾਲ ਨਿਹਾਲ ਕਰ ਦੇਣਗੇ। ਤੇ ਜੇ ਆਪਾਂ ਆਖੀ ਨੇ ਵੀ ਜਿਹੜੇ ਇੱਥੇ ਰਹਿੰਦੇ ਆ ਵੀ ਇਹ ਕਿਰਤ ਨਹੀਂ ਕਰਦੇ, ਵੀ ਕਿਰਤ ਕਰਦੇ, ਇੱਕ ਸੇਵਕ ਗੁਰ ਪਾਸ ਇੱਕ ਗੁਰਕਾਰੇ ਲਾਈ ਆ, ਇਹਨਾਂ ਦੀ ਵੀ ਕਿਰਤ ਆ। ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸਾਰਾ ਜਹਾਨ ਘੂਕੋ ਘੂਕ ਸੁੱਤਾ ਹੁੰਦਾ ਹੈ ਰੱਬ ਦੇ ਪਿਆਰੇ ਉਸ ਵੇਲੇ, ਰਾਤ ਨੂੰ ਪ੍ਰਸ਼ਾਦਾ ਘੱਟ ਛਕਦੇ ਆ ਜਿੰਨੇ ਸੇਵਾ ਨਿਭਾਉਣ ਵਾਲੇ, ਉਹਨਾਂ ਨੂੰ ਪਤਾ ਸਰੀਰ ਦੀ ਸਾਧਨਾ ਹੈ, ਰਾਤ ਨੂੰ ਪ੍ਰਸ਼ਾਦਾ ਸਰੀਰ ਨੂੰ ਸਾਧਨਾ, ਪ੍ਰਸ਼ਾਦਾ ਘੱਟ ਕਰਕੇ ਆਪਣੀ ਫਿਰ ਨੀਂਦਰ ਦਾ ਤਿਆਗ ਕਰਕੇ, ਭੁੱਖ ਤੇ ਨੀਂਦਰ ਦਾ ਤਿਆਗ ਕਰਕੇ ਗੁਰੂ ਨਾਨਕ ਦੇ ਘਰ ਦੀ ਕਿਰਤ ਕਮਾਈ ਜਾਂਦੀ ਹੈ। ਤੇ ਹੁਣ ਸਾਡਾ ਪੱਖ ਆ, ਸਤਿਗੁਰਾਂ ਨੇ ਸਾਨੂੰ ਇਹ ਸਿਧਾਂਤ ਦਿੱਤਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਕਰਤਾਰਪੁਰ ਦੀ ਧਰਤੀ ਤੇ ਇਹ ਉਪਦੇਸ਼, ਹਰਿਮੰਦਰ ਸਾਹਿਬ ਆਏ ਤੇ ਗੁਰੂ ਅਰਜਨ ਦੇਵ ਗੁਰੂ ਰਾਮਦਾਸ ਮਹਾਰਾਜ ਨੇ ਤਿੰਨ ਫੁੱਟ ਨੀਵਾਂ ਰੱਖਿਆ ਹਰਿਮੰਦਰ ਸਾਹਿਬ, ਤੈਨੂੰ ਨਿਮਰਤਾ ਆਉਣੀ, ਨਿਮਰਤਾ ਵਿਚ ਆਉਣਾ ਪਏਗਾ, ਮਨ ਵਚ ਕਰਮਾ ਕਰਕੇ ਨਿਮਰਤਾ ਚ ਆਉਣਾ ਪਏਗਾ। ਫਿਰ ਜਦੋਂ ਹਰਿਮੰਦਰ ਸਾਹਿਬ ਆ ਗਏ ਹੋ ਫਿਰ ਤੈਨੂੰ ਖਿਆਲ ਕਰਨਾ ਪਏਗਾ ਧਰਤ ਪਤਾਲ ਆਕਾਸ ਹੈ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਤੇ ਆਵੇ ਰਾਮ। ਜਿਹੜਾ ਪਹਿਲਾ ਪ੍ਰਕਾਸ਼ ਥੱਲੇ ਆ ਕਿਉਂ ਆ, ਸਿੱਖ ਨੂੰ ਪਤਾ ਲੱਗ ਜਾ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਮੱਥਾ ਟੇਕਣ ਲੱਗਾ ਮੇਰਾ ਗੁਰੂ ਧਰਤੀ ਦੇ ਥੱਲੇ ਵਸਣ ਵਾਲੇ ਜੀਵਾਂ ਦਾ ਵੀ ਆਧਾਰ ਆ, ਤੇ ਜਦੋਂ ਉੱਤੇ ਜਾਣਾ ਪਿੱਛੇ ਸਤਿਗੁਰਾਂ ਦੀ ਹੱਥ ਲਿਖਤ ਬੀੜ ਜਿਹੜੀ ਪਈ ਵੱਡਾ ਸਰੂਪ ਆ ਪ੍ਰਕਾਸ਼, ਉੱਥੇ ਜਾ ਕੇ ਸਿੱਖ ਨੂੰ ਚੇਤਾ ਆ ਜੇ ਇਸ ਧਰਤੀ ਦੇ ਉੱਤੇ ਨੌਖੰਡ ਪ੍ਰਿਥਵੀ ਦੇ ਉੱਤੇ ਮੇਰੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਾਰ ਦਾ ਰਾਜ ਆ, ਤਮਾਮ ਜੀਵਾਂ ਦੇ ਦਿਲ ਦੇ ਤਖ਼ਤ ਤੇ ਰਾਜ ਕਰਨ ਵਾਲਾ ਮੇਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤੇ ਜਦੋਂ ਤੀਜੀ ਮੰਜ਼ਿਲ ਤੇ ਜਾਵੋਗੇ ਫਿਰ ਹੱਸ ਖੁੱਲੇਗਾ, ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਕਾਸ਼ ਤੇਰੇ ਆਸਰੇ ਖਲੋਤਾ ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਤੇ ਆਕਾਸ਼ ਵਿਚ ਉੱਡਣ ਵਾਲੇ ਜਿੰਨੇ ਪਰਿੰਦੇ ਨੇ ਉਨ੍ਹਾਂ ਦੇ ਪਰਾਂ ਦੇ ਅੰਦਰ ਤੇਰਾ ਬਲ ਦਿੱਤਾ ਹੋਇਆ। ਆ ਛੋਟਾ ਜਿਹਾ ਦੇਸ਼ ਆ ਥਾਈਲੈਂਡ, ਏਅਰਪੋਰਟ ਤੇ ਉਤਰੋਗੇ 2 ਮਿੰਟਾਂ ਬਾਅਦ ਫਲਾਈਟ ਡਾਊਨ ਹੁੰਦੀ ਹੈ, 2 ਮਿੰਟਾਂ ਬਾਅਦ ਚੜ੍ਹਦੀ ਹੈ। ਪਤਾ ਨਹੀਂ ਕਿੰਨੀ ਕੁ ਦੁਨੀਆ ਆਕਾਸ਼ ਦੇ ਵਿਚ ਰੋਜ਼ ਉਡਾਰੀਆਂ ਲਾਉਂਦੀ ਹੈ ਜਹਾਜ਼ਾਂ ਰਾਹੀਂ, ਉਹ ਕਿਤੇ ਆਪਣੇ ਬਲ ਸਦਕਾ ਥੋੜਾ ਉੱਡਦੀ ਹੈ। ਉਹ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਦੇ ਆਸਰੇ ਸਮਾਨ ਵਿਚ ਉਡਾਰੀਆਂ ਮਾਰ ਰਹੀ ਹੈ। ਤੇ ਹੁਣ ਚਲਦੇ ਚਲਦੇ ਆਪਾਂ ਚੱਲਾਂਗੇ ਹਜ਼ੂਰ ਸਾਹਿਬ ਦੀ ਧਰਤੀ ਤੇ, ਉੱਥੇ ਵੀ ਸਤਿਗੁਰਾਂ ਨੇ ਸਾਨੂੰ ਇਹ ਸਿਧਾਂਤ ਦਿੱਤਾ ਦੀਦਾਰ ਖਾਲਸੇ ਕਾ ਪਰਚਾ ਸ਼ਬਦ ਦਾ ਪੂਜਾ ਅਕਾਲ ਦੀ। ਪਹਿਲੇ ਪਾਤਸ਼ਾਹ ਨੇ 3 ਸਿਧਾਂਤ ਦਿੱਤੇ ਆ, ਗੁਰੂ ਰਾਮਦਾਸ ਮਹਾਰਾਜ ਨੇ 3 ਦਾ ਸਾਨੂੰ ਪ੍ਰਕਰਨ ਦਿੱਤਾ, ਗੁਰੂ ਅਰਜਨ ਦੇਵ ਮਹਾਰਾਜ ਨੇ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਇਹ 3 ਦਾ ਸਿਧਾਂਤ ਸਾਡੇ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਆ। ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਨਾਮ ਦਾਨ ਤੇ ਇਸ਼ਨਾਨ ਸੰਗਤਾਂ ਨੂੰ ਦ੍ਰਿੜ ਕਰਵਾ ਰਹੇ ਹਨ।
ਸਿੱਖੀ ਮਗ ਮੈਂ ਬੋ ਨਰ ਆਏ,
ਹੁਣ ਸਿੱਖੀ ਦੇ ਮਾਰਗ ਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਜੁੜ ਗਈਆਂ ਹਨ।
ਸਿਮਰੈ ਸਤਿਗੁਰ ਕੋ ਲਿਵ ਲਾਏ,
ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਲਿਵ ਲਾ ਕੇ ਸਿਮਰਨ ਕਰਦੇ ਹਨ।
ਕਿਤਕ ਦਿਵਸ ਗੁਰ ਰਾਖੀ ਡੇਰਾ,
ਕਈ ਦਿਨ ਸਤਿਗੁਰਾਂ ਨੇ ਇੱਥੇ ਆਪਣਾ ਡੇਰਾ ਜਮਾਉਣਾ ਕੀਤਾ ਹੈ।
ਓ ਭਗਤ ਵਿਸਤਾਰ ਘਨੇਰਾ,
ਹੁਣ ਪ੍ਰੇਮਾ ਭਗਤੀ ਦਾ ਇੱਥੇ ਬੜਾ ਵਿਸਤਾਰ ਹੋਇਆ। ਜਿਹੜੇ ਬੰਦੇ ਕੁਰਖਤ ਸੁਭਾਅ ਵਾਲੇ ਸਨ ਉਹ ਵੀ ਸਤਿਗੁਰਾਂ ਦੇ ਨਾਲ ਪ੍ਰੇਮ ਕਰਨ ਲੱਗ ਗਏ।
ਤੈਂਤੇ ਵਿਦਾ ਹੋਏ ਬਰੇ ਆਏ,
ਹੁਣ ਇੱਥੇ ਸਤਿਗੁਰੂ ਜੀ ਇਹਨਾਂ ਤੋਂ ਵਿਦਾਇਗੀ ਲੈ ਕੇ ਬੜੇ ਧੱਕੇ ਦੇ ਨਾਲ, ਸੰਗਤਾਂ ਬਹੁਤ ਪ੍ਰੇਮ ਕਰ ਰਹੀਆਂ ਪਰ ਸਤਿਗੁਰੂ ਇੱਥੋਂ ਬੜੇ ਪ੍ਰੇਮ ਦੇ ਸਹਿਤ ਉਨ੍ਹਾਂ ਨੂੰ ਉਪਦੇਸ਼ ਦੇ ਕੇ ਇੱਥੋਂ ਵਿਦਾ ਹੋਏ ਹਨ।
ਪਰਛਾਨ ਗਮਨੇ ਜਗ ਚਾਏ,
ਹੁਣ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਕਈ ਹੋਰ ਥਾਂ ਵੱਲ ਗਮਨ ਕਰਨ ਲੱਗੇ ਹਨ।
ਅਨਕ ਨਰਨ ਕੋ ਕੀਨੇ ਉਧਾਰਾ,
ਕਈ ਰੰਬ ਦੇ ਪਿਆਰਿਆਂ ਦਾ ਸਤਿਗੁਰਾਂ ਨੇ ਉਧਾਰ ਕੀਤਾ, ਕਈਆਂ ਨੂੰ ਨਾਮ ਬਾਣੀ ਨਾਲ ਜੋੜ ਕੇ ਪਹਿਲਾਂ ਤੇ ਉਨ੍ਹਾਂ ਨੂੰ ਸਾਚਾ ਨਾਮ ਮੇਰਾ ਆਧਾਰ, ਉਹ ਸਾਚੇ ਨਾਮ ਦਾ ਆਧਾਰ ਦਿੱਤਾ। ਜਦੋਂ ਸਾਚੇ ਨਾਮ ਦਾ ਆਧਾਰ ਹੋ ਜਾਂਦਾ ਫਿਰ ਬੰਦੇ ਦਾ ਉਧਾਰ ਹੁੰਦਾ, ਪਹਿਲਾਂ ਆਧਾਰ ਜ਼ਰੂਰੀ ਹੈ ਫਿਰ ਉਧਾਰ ਹੋਵੇਗਾ। ਜੇ ਅਸੀਂ ਹੁਣ ਨਾਮ ਨੂੰ ਤੇ ਆਧਾਰ ਬਣਾਈਏ ਨਾ ਤੇ ਆਖੀ ਮੇਰਾ ਉਧਾਰ ਹੋ ਜਾਏ, ਇਹ ਕਦਾ ਚਿੱਤ ਨਹੀਂ ਆਉਣਾ। ਗੁਰੂ ਨਾਨਕ ਦੇਵ ਮਹਾਰਾਜ ਨੇ ਸੰਗਤ ਵਿਚ ਨਾਮ ਦਾ ਆਧਾਰ ਦਿੱਤਾ ਤੇ ਹੁਣ ਸੰਗਤਾਂ ਨੂੰ ਉਧਾਰਨਾ ਕੀਤਾ ਹੈ।
ਗਰਬਨ ਕੋ ਜਿਨ ਗਰਬ ਨਿਵਾਰਾ,
ਤੇ ਜਿਨ੍ਹਾਂ ਜਿਨ੍ਹਾਂ ਜੀਵਾਂ ਦੇ ਹਿਰਦੇ ਵਿਚ ਹੰਕਾਰ ਸੀ, ਜਿਵੇਂ ਪੰਡਿਤ ਜੀ ਮਹਾਰਾਜ ਵਿਦਿਆ ਦਾ ਹੰਕਾਰ ਲੈ ਕੇ ਬੈਠੇ ਸੀ, ਇਨ੍ਹਾਂ ਨੂੰ ਸਤਿਗੁਰਾਂ ਨੇ ਇਨ੍ਹਾਂ ਦਾ ਹੰਕਾਰ ਜਿਹੜਾ ਨਿਵਰਤ ਕਰ ਦਿੱਤਾ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਥੇ ਹੁਣ ਕਸ਼ਮੀਰ ਦੇਸ਼ ਵਿਚ ਆਏ ਸੀ ਤੇ ਇੱਥੇ ਸਤਿਗੁਰਾਂ ਦਾ ਇਹ ਪ੍ਰਸੰਗ ਜਿਹੜਾ ਸਮਾਪਤ ਹੈ। ਆਪ ਗੁਰਸਿੱਖ ਸੰਗਤਾਂ ਭਾਗਾਂ ਵਾਲੇ, ਉਹ ਕਰਮਾਂ ਵਾਲੇ ਜੋ ਸਤਿਗੁਰਾਂ ਦੇ ਚਰਨਾਂ ਵਿਚ ਰੋਜ਼ ਸਤਿਗੁਰਾਂ ਦੀ ਪਾਕ ਪਵਿੱਤਰ ਬਾਣੀ ਦੀ ਕਥਾ ਸਰਵਣ ਕਰਦੇ ਹੋ, ਜਿਤਨਾ ਕੁ ਪ੍ਰਬੰਧਕਾਂ ਵੱਲੋਂ ਦਾਸ ਨੂੰ ਸਮਾਂ ਮਿਲਿਆ ਸੀ 4 ਦਿਨ ਸੁਬਹ ਤੇ ਸ਼ਾਮ ਦੀ ਹਾਜ਼ਰੀ ਦਾ, ਉਹ ਸਮਾਂ ਜਿਹੜਾ